पुराना सोडी फर्नीचर हर घर की पहचान बन चुके हैं।
और फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर बढ़िया क्वालिटी डिस्काउंटेड प्राइस से मिल जाता सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लॉजी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 5196220660 या quicktrucklube.com। QTL, बिकॉज वी केयर।
770 ते कैनेडा बुलेटिन नाल हाजिर हां मैं जगदीप कौर। आओ पहला झात मारदे हां अज दियां मुख खबरां ते। नागरिक सोध एक्ट पूरे देश च लागू, 4 भारतीय अमरीकी औरतां दा सम्मान। जंग दौरान फिलिस्तीनियां वल्लों रमजान दी शुरुआत। चोण बांडां दे वेरवे अज तक देण दे निर्देश। अग्नि 5 मिसाइल दी सफल अजमाइश। ते हुण खबरां विस्तार दे नाल। केंद्र सरकार ने आगामी लोक सभा चोणां तो पहलां अज नागरिकता सोध एक्ट CAA 2019 पूरे देश विच लागू कर दिता है। विवादित कानून हालांकि 4 साल पहलां ही पास हो गया सी, पर मोदी सरकार ने एक्ट दे नेम अज नोटिफाई कीते ने। इस कानून दे अमल विच आउण नाल पाकिस्तान, बंगलादेश ते अफगानिस्तान तो आए गैर मुस्लिम प्रवासियां, हिंदुआं, सिखां, जैन, बोधी, पारसी ते ईसाईयां लई भारतीय नागरिकता हासिल करन दा राह पदरा हो गया है। इस दौरान एहतियाती प्रबंध वजों कौमी राजधानी विच शाहीन बाग, जामिया ते होरना इलाकियां जिथे बीते विच CAA विरोधी प्रदर्शन होए सन विच सुरक्षा वधा दिती गई है। ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਨੋਟੀਫਾਈ ਕੀਤੇ ਨੇਮਾਂ ਜਿਨ੍ਹਾਂ ਨੂੰ ਨਾਗਰਿਕਤਾ ਸੋਧ ਨੇਮ 2024 ਦਾ ਨਾਮ ਦਿੱਤਾ ਗਿਆ ਹੈ ਤਹਿਤ CAA 2019 ਅਧੀਨ ਯੋਗ ਵਿਅਕਤੀ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਅਪਲਾਈ ਕਰ ਸਕਣਗੇ। ਤਰਜਮਾਨ ਨੇ ਕਿਹਾ ਅਰਜ਼ੀਆਂ ਪੂਰੀ ਤਰ੍ਹਾਂ ਆਨਲਾਈਨ ਮੋਡ ਵਿਚ ਹੀ ਦਾਖਲ ਕੀਤੀਆਂ ਜਾਣਗੀਆਂ, ਜਿਸ ਲਈ ਇਕ ਵੈਬ ਪੋਰਟਲ ਮੁਹੱਈਆ ਕੀਤਾ ਗਿਆ ਹੈ। ਚੇਤੇ ਰਹੇ ਕਿ ਦੇਸ਼ ਦੀ ਸੰਸਦ ਵਿਚ CAA ਦਸੰਬਰ 2019 ਵਿਚ ਪਾਸ ਹੋ ਗਿਆ ਸੀ ਤੇ ਰਾਸ਼ਟਰਪਤੀ ਨੇ ਇਸ ਨੂੰ ਰਸਮੀ ਮਨਜ਼ੂਰੀ ਵੀ ਦੇ ਦਿੱਤੀ, ਪਰ ਦੇਸ਼ ਦੇ ਕਈ ਹਿੱਸਿਆਂ ਵਿਚ ਐਕਟ ਖਿਲਾਫ ਹੋਏ ਰੋਸ ਪ੍ਰਦਰਸ਼ਨਾਂ ਤੇ ਕਈ ਵਿਰੋਧੀ ਪਾਰਟੀਆਂ ਵੱਲੋਂ ਕਾਨੂੰਨ ਨੂੰ ਪੱਖਪਾਤੀ ਦੱਸਣ ਮਗਰੋਂ ਸਰਕਾਰ ਦੇ ਨੇਮ ਨੋਟੀਫਾਈ ਕਰਨ ਤੋਂ ਹੱਥ ਪਿਛਾਂ ਖਿੱਚ ਲਏ। ਨੇਮਾਂ ਦੀ ਅਣਹੋਂਦ ਵਿਚ ਨਾਗਰਿਕਤਾ ਸੋਧ ਐਕਟ ਹੁਣ ਤੱਕ ਅਮਲ ਵਿਚ ਨਹੀਂ ਆਇਆ। ਉਧਰ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਨਾਗਰਿਕਤਾ ਸੋਧ ਐਕਟ ਦੇ ਨੇਮ ਨੋਟੀਫਾਈ ਕਰਨ ਦੀ ਟਾਈਮਿੰਗ ਸਪਸ਼ਟ ਰੂਪ ਵਿਚ, ਖਾਸ ਕਰਕੇ ਪੱਛਮੀ ਬੰਗਾਲ ਤੇ ਅਸਾਮ ਵਿਚ ਆਗਾਮੀ ਲੋਕ ਸਭਾ ਚੋਣਾਂ ਦੇ ਧਰੂਵੀ ਕਰਨ ਦੀ ਕੋਸ਼ਿਸ਼ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਵੱਲੋਂ ਚੋਣ ਬਾਂਡ ਦੇ ਮਸਲੇ ਤੇ ਦਿਖਾਈ ਸਖਤੀ ਮਗਰੋਂ ਮੋਦੀ ਸਰਕਾਰ ਦਾ ਇਹ ਐਲਾਨ ਸੁਰਖੀਆਂ ਦੇ ਪ੍ਰਬੰਧਨ ਦੀ ਇਕ ਹੋਰ ਕੋਸ਼ਿਸ਼ ਹੈ। ਕਾਂਗਰਸ ਆਗੂ ਨੇ ਕਿਹਾ ਨੇਮ ਨੋਟੀਫਾਈ ਕਰਨ ਦੇ ਅਮਲ ਨੂੰ 9 ਵਾਰ ਅੱਗੇ ਪਾਇਆ ਗਿਆ। ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਹੀ ਟਾਈਮਿੰਗ ਤੋਂ ਸਪਸ਼ਟ ਹੈ ਕਿ ਸਭ ਕੁਝ, ਖਾਸ ਕਰਕੇ ਪੱਛਮੀ ਬੰਗਾਲ ਤੇ ਅਸਾਮ ਵਿਚ ਚੋਣਾਂ ਦੇ ਧਰੂਵੀਕਰਨ ਦੀ ਕੋਸ਼ਿਸ਼ ਹੈ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਕੌਮਾਂਤਰੀ ਮਹਿਲਾ ਦਿਵਸ ਮੌਕੇ ਨਿਊਯਾਰਕ ਦੀਆਂ 4 ਉੱਗੀਆਂ ਭਾਰਤੀ ਅਮਰੀਕੀ ਔਰਤਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਮਾਜ ਵਿਚ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ ਗਿਆ। ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਰਨਲ ਅਤੇ ਫੈਡਰੇਸ਼ਨ ਆਫ ਇੰਡੀਆ ਐਸੋਸੀਏਸ਼ਨ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਸਮਾਗਮ ਵਿਚ ਮਹਾਰਾਣੀ ਰਾਧਿਕਾ ਰਾਜੇ, ਗਾਇਕਵਾੜ ਮੀਨਾ ਸਿੰਘ, ਡਾਕਟਰ ਇੰਦੂ ਲਿਊ ਅਤੇ ਮੇਗਾ ਦੇਸਾਈ ਦਾ ਸਨਮਾਨ ਕੀਤਾ ਗਿਆ। ਫੈਡਰੇਸ਼ਨ ਆਫ ਇੰਡੀਆ ਐਸੋਸੀਏਸ਼ਨ ਨੇ ਬਿਆਨ ਵਿਚ ਕਿਹਾ ਹੈ ਕਿ ਗਾਇਕਵਾੜ ਇਕ ਦੂਰ ਅੰਦੇਸ਼ੀ ਮਹਿਲਾ ਹੈ ਜੋ ਆਪਣੇ ਪਰਉਪਕਾਰੀ ਕੰਮ ਰਾਹੀਂ ਸਿੱਖਿਆ ਅਤੇ ਭਾਈਚਾਰੇ ਦੇ ਪ੍ਰਸਾਰ ਲਈ ਵਚਨਬੱਧ ਹੈ। ਮੀਨਾ ਸਿੰਘ ਨਿਊ ਜਰਸੀ ਦੀ ਪਹਿਲੀ ਭਾਰਤੀ ਅਤੇ ਸਿੱਖ ਮਹਿਲਾ ਮੇਅਰ ਹੈ। ਲਿਊ ਸਿਹਤ ਸੰਭਾਲ ਦੇ ਖੇਤਰ ਚ ਚੰਗਾ ਕੰਮ ਕਰ ਰਹੀ ਹੈ। ਉਨ੍ਹਾਂ ਇਕ ਕਲੀਨਿਕਲ ਫਾਰਮਾਸਿਸਟ ਤੋਂ RW ਬਰਨਾਬਾਸ ਹੈਲਥ ਵਿਚ ਕਾਰਜਕਾਰੀ ਮੀਤ ਪ੍ਰਧਾਨ ਤੇ ਚੀਫ ਆਫ ਸਟਾਫ ਤੱਕ ਦਾ ਰਸਤਾ ਤੈਅ ਕੀਤਾ ਹੈ। ਦੇਸਾਈ ਫਾਊਂਡੇਸ਼ਨ ਦੀ ਚੇਅਰਪਰਸਨ ਹੈ ਜੋ ਪੇਂਡੂ ਭਾਰਤ ਚ ਔਰਤਾਂ ਤੇ ਲੜਕੀਆਂ ਦੀ ਸਿਹਤ, ਜ਼ਿੰਦਗੀ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਹੈ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਫਲਸਤੀਨੀਆਂ ਨੇ ਰਮਜ਼ਾਨ ਦੌਰਾਨ ਅੱਜ ਰੋਜ਼ੇ ਰੱਖਣੇ ਸ਼ੁਰੂ ਕਰ ਦਿੱਤੇ ਹਨ। ਮੁਸਲਮਾਨਾਂ ਦਾ ਇਹ ਪਵਿੱਤਰ ਮਹੀਨਾ ਅਜੇ ਸਮੇਂ ਸ਼ੁਰੂ ਹੋਇਆ ਹੈ ਜਦੋਂ ਜੰਗ ਬੰਦੀ ਬਾਰੇ ਗੱਲਬਾਤ ਰੁਕੀ ਹੋਈ ਹੈ। ਗਾਜ਼ਾ ਪੱਟੀ ਵਿਚ ਭੁੱਖਮਰੀ ਦੇ ਹਾਲਾਤ ਬਦਤਰ ਹੋ ਗਏ ਹਨ ਅਤੇ ਇਜ਼ਰਾਈਲ ਤੇ ਹਮਾਸ ਦਰਮਿਆਨ 5 ਮਹੀਨਿਆਂ ਤੋਂ ਚੱਲ ਰਹੀ ਲੜਾਈ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ। ਐਤਵਾਰ ਰਾਤ ਨੂੰ ਢਹਿ ਢੇਰੀ ਪਈਆਂ ਇਮਾਰਤਾਂ ਦੇ ਮਲਬੇ ਵਿਚਕਾਰ ਨਮਾਜ਼ਾਂ ਪੜੀਆਂ ਜਾ ਰਹੀਆਂ ਹਨ। ਕੁਝ ਲੋਕਾਂ ਨੇ ਖਚਾ ਖਚ ਭਰੇ ਕੈਂਪਾਂ ਨੂੰ ਲਾਈਟਾਂ ਦੀਆਂ ਲੜੀਆਂ ਨਾਲ ਸਜਾਇਆ ਹੋਇਆ ਹੈ। ਇਕ ਵੀਡੀਓ ਕਲਿਪ ਵਿਚ ਸਕੂਲ ਜਿਸ ਨੂੰ ਰਾਹਤ ਕੈਂਪ ਵਿਚ ਬਦਲਿਆ ਗਿਆ ਹੈ ਦੇ ਬੱਚੇ ਨ੍ਰਿਤ ਕਰਦੇ ਅਤੇ ਫੋਮ ਛਿੜਕਦੇ ਨਜ਼ਰ ਆ ਰਹੇ ਹਨ ਅਤੇ ਇਕ ਵਿਅਕਤੀ ਗਾ ਰਿਹਾ ਹੈ। ਹਾਲਾਂਕਿ 5 ਮਹੀਨਿਆਂ ਤੋਂ ਜਾਰੀ ਜੰਗ ਕਾਰਨ ਜਸ਼ਨ ਮਨਾਉਣ ਲਈ ਕੁਝ ਨਹੀਂ ਬਚਿਆ। ਇਸ ਜੰਗ ਵਿਚ 30,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ ਅਤੇ ਗਾਜ਼ਾ ਦਾ ਜ਼ਿਆਦਾਤਰ ਹਿੱਸਾ ਤਬਾਹ ਹੋ ਗਿਆ ਹੈ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਭਾਰਤੀ ਸਟੇਟ ਬੈਂਕ SBI ਦੀ ਝਾੜ ਚੰਬ ਕਰਦਿਆਂ ਸੁਪਰੀਮ ਕੋਰਟ ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੂੰ ਹੁਕਮ ਦਿੱਤੇ ਹਨ ਕਿ ਉਹ 12 ਮਾਰਚ ਨੂੰ ਕੰਮਕਾਜੀ ਘੰਟੇ ਖਤਮ ਹੋਣ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੂੰ ਚੋਣ ਬਾਂਡਾਂ ਰਾਹੀਂ ਮਿਲੇ ਫੰਡਾਂ ਨਾਲ ਸੰਬੰਧਿਤ ਵੇਰਵੇ ਚੋਣ ਕਮਿਸ਼ਨ ਕੋਲ ਨਸ਼ਰ ਕਰੇ। ਪਿਛਲੇ 26 ਦਿਨਾਂ ਚ ਬੈਂਕ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੇ ਸਿਖਰਲੀ ਅਦਾਲਤ ਨੇ ਇਹ ਵੀ ਤਾੜਨਾ ਕੀਤੀ ਕਿ ਜੇਕਰ ਬੈਂਕ ਨਿਰਦੇਸ਼ਾਂ ਦੀ ਪਾਲਣਾ ਚ ਨਾਕਾਮ ਰਿਹਾ ਤਾਂ ਜਾਣ ਬੁੱਝ ਕੇ ਕੀਤੀ ਗਈ ਹੁਕਮ ਅਦੂਲੀ ਲਈ ਉਸ ਖਿਲਾਫ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ। ਚੀਫ ਜਸਟਿਸ DY ਚੰਦਰਚੂੜ ਦੀ ਅਗਵਾਈ ਹੇਠ
ਇੰਡਸ ਹਾਸਪਿਟਲ ਪਾਕਿਸਤਾਨ ਭਰ ਮੇਂ ਮੁਸਤਹਿਕ ਅਪਰਾਧ
ਬੈਂਚ ਨੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਚੋਣ ਬਾਂਡਾਂ ਨਾਲ ਸੰਬੰਧਿਤ ਜਾਣਕਾਰੀ ਦਾ ਖੁਲਾਸਾ ਕਰਨ ਦੀ ਸਮਾਂ ਸੀਮਾ 30 ਜੂਨ ਤੱਕ ਵਧਾਏ ਜਾਣ ਦੀ ਮੰਗ ਵਾਲੀ ਅਰਜ਼ੀ ਦੀ ਖਾਰਜ ਕਰ ਦਿੱਤੀ ਹੈ। ਬੈਂਚ ਨੇ ਚੋਣ ਕਮਿਸ਼ਨ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਬੈਂਕ ਵੱਲੋਂ ਮੁਹੱਈਆ ਕਰਵਾਈ ਜਾਣ ਵਾਲੀ ਜਾਣਕਾਰੀ ਆਪਣੀ ਵੈਬਸਾਈਟ ਤੇ 15 ਮਾਰਚ ਸ਼ਾਮ 5 ਵਜੇ ਤੱਕ ਅਪਲੋਡ ਕਰੇ। ਹੁਕਮ ਸੁਣਾਉਣ ਵਾਲੇ ਬੈਂਚ ਜਸਟਿਸ ਸੰਜੀਵ ਖੰਨਾ, ਜਸਟਿਸ BR ਗਵਈ, ਜਸਟਿਸ JB ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ 5 ਜੱਜਾਂ ਤੇ ਆਧਾਰਿਤ ਸੰਵਿਧਾਨਕ ਬੈਂਚ ਨੇ 15 ਫਰਵਰੀ ਨੂੰ ਇਤਿਹਾਸਕ ਫੈਸਲਾ ਸੁਣਾਉਂਦਿਆਂ ਕੇਂਦਰ ਦੀ ਵਿਵਾਦਿਤ ਚੋਣ ਬਾਂਡ ਯੋਜਨਾ ਨੂੰ ਗੈਰ ਸੰਵਿਧਾਨਕ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਸੀ। ਤੇ ਅੰਤ ਵਿਚ ਚੋਣ ਦੀਆਂ ਖਬਰਾਂ ਇੱਕ ਵਾਰ ਫੇਰ ਤੋਂ। 4 ਭਾਰਤੀ ਅਮਰੀਕੀ ਔਰਤਾਂ ਦਾ ਸਨਮਾਨ। ਜੰਗ ਦੌਰਾਨ ਫਲਸਤੀਨੀਆਂ ਵੱਲੋਂ ਰਮਜ਼ਾਨ ਦੀ ਸ਼ੁਰੂਆਤ। ਚੋਣ ਬਾਂਡਾਂ ਦੇ ਵੇਰਵੇ ਅੱਜ ਤੱਕ ਦੇਣ ਦੇ ਨਿਰਦੇਸ਼। ਅਗਨੀ 5 ਮਿਜ਼ਾਈਲ ਦੀ ਸਫਲ ਅਜਮਾਇਸ਼। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਆਪਣੀ ਦੋਸਤ ਜਗਦੀਪ ਨੂੰ ਦਿਓ ਇਜਾਜ਼ਤ। ਧੰਨਵਾਦ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪਰਜ਼ੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245 647-898-6245।
ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨੀ ਕੀ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ TV ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ TV ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
770 ਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਨਾਗਰਿਕ ਸੋਧ ਐਕਟ ਪੂਰੇ ਦੇਸ਼ ਚ ਲਾਗੂ। 4 ਭਾਰਤੀ ਅਮਰੀਕੀ ਔਰਤਾਂ ਦਾ ਸਨਮਾਨ। ਜੰਗ ਦੌਰਾਨ ਫਲਸਤੀਨੀਆਂ ਵੱਲੋਂ ਰਮਜ਼ਾਨ ਦੀ ਸ਼ੁਰੂਆਤ। ਚੋਣ ਬਾਂਡਾਂ ਦੇ ਵੇਰਵੇ ਅੱਜ ਤੱਕ ਦੇਣ ਦੇ ਨਿਰਦੇਸ਼। ਅਗਨੀ 5 ਮਿਜ਼ਾਈਲ ਦੀ ਸਫਲ ਅਜਮਾਇਸ਼। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਕੇਂਦਰ ਸਰਕਾਰ ਨੇ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਨਾਗਰਿਕਤਾ ਸੋਧ ਐਕਟ CAA 2019 ਪੂਰੇ ਦੇਸ਼ ਵਿਚ ਲਾਗੂ ਕਰ ਦਿੱਤਾ ਹੈ। विवादित कानून हालांकि 4 साल पहला ही पास हो गया सी, पर मोदी सरकार ने एक्ट दे नेम आज नोटिफाई कीते। इस कानून दे अमल विच आन नाल पाकिस्तान बांग्लादेश ते
जेकर तुसी अपने घर ते ऑफिस नु खूबसूरत बनाना चाहुंदे हो ता फिर आज ही कॉन्टेक्ट करो यूनिक साइन वालेयां नु, जिन्हां तो तुहानू मिलणगे हर तरह दे डिजाइन ते कंसल्टेशन, मैन्युफैक्चरिंग, इंस्टॉलेशन, कमर्शियल साइन, कस्टम साइन प्रोजेक्ट ते नाल ही नाल रिपेयर भी मिलेगी। ता फिर देर ना करो, आज ही कॉन्टेक्ट करो यूनिक साइन वालेयां नु 6475274482 यानी 6475274482 ते। ज्यादा जानकारी दे ले तुसी इन्हां दी वेबसाइट www.uniquesign.ca ते जा सकते हो।
You're listening to the current affairs with Ramanjeet Sidhu.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕੋਈ ਗੱਲਬਾਤ ਜਿਹੜੀ ਅਸੀਂ ਕਰਾਂਗੇ ਉਹਦਾ ਲਈ ਨੰਬਰ 416-620-1778 4166201778। ਇਨ ਕੇਸ ਤੁਸੀਂ ਕੋਈ ਡਾਇਰੈਕਟ ਕਾਲ ਵੀ ਕਰਦੀ ਹੋਵੇ ਤਾਂ ਤੁਸੀਂ ਮੈਨੂੰ ਵੀ ਟੈਕਸਟ ਕਰ ਸਕਦੇ ਹੋ, ਸੈੱਲ ਫੋਨ ਦੇ ਉੱਤੇ ਸੁਨੇਹਾ ਭੇਜ ਸਕਦੇ ਹੋ, ਜਾਂ ਮੈਂ ਤੁਹਾਡੀ ਕਾਲ ਮਰਜ ਵੀ ਕਰ ਸਕਦਾ ਤੇ ਮੇਰਾ ਨੰਬਰ ਹੈ 7802437033 7802437033। ਸਟੂਡੀਓ ਵਿਚ ਵੀ ਕਾਲ ਕਰਕੇ ਤੁਸੀਂ ਉਥੋਂ ਵੀ ਨੰਬਰ ਲੈ ਸਕਦੇ ਹੋ ਤੇ ਫਿਰ ਪ੍ਰੋਗਰਾਮ ਵਿਚ ਸ਼ਾਮਲ ਹੋ ਸਕਦੇ ਹੋ। ਉਹ ਗਲਤੀ ਨਾਲ ਮੈਨੂੰ ਇਕ ਟੈਕਸਟ ਆਇਆ, ਕਹਿੰਦੇ ਜੀ ਖ਼ਬਰਾਂ ਨਹੀਂ ਚੱਲੀਆਂ ਅੱਜ। ਮੈਂ ਕਿਹਾ ਹੈ, ਮੈਂ ਕਿਤੇ ਚਲਾ ਦਿੱਤੀਆਂ ਦੁਬਾਰਾ, ਉਹ ਇਸ ਕਰਕੇ ਕਨਫਿਊਜ਼ਨ ਹੋ ਗਈ ਕਿਉਂਕਿ ਸ਼ਾਇਦ ਕਿਸੇ ਭੁਲੇਖਾ ਰਹਿ ਗਿਆ ਹੋਵੇ। ਰਜਿੰਦਰ ਜੀ ਕੋਈ ਗੱਲ ਨਹੀਂ, ਇਟ ਹੈਪਨਸ। ਠੀਕ ਹੈ ਜੀ, ਜਿਹੜਾ ਲਾਈਵ ਪ੍ਰੋਗਰਾਮ ਹੁੰਦਾ ਨਾ ਉਹਦੀ ਲਾਈਵਲੀਨੈਸ ਵੀ ਇਸੇ ਗੱਲ ਦੇ ਵਿਚ ਹੀ ਪਈ ਹੈ ਕਿ ਉਹਦੀਆਂ ਗਲਤੀਆਂ ਵੀ ਉਸੇ ਤਰ੍ਹਾਂ ਹੋ ਜਾਂਦੀਆਂ ਕਿਉਂਕਿ ਇਹ ਐਡਿਟ ਨਹੀਂ ਹੁੰਦਾ, ਜੋ ਚੱਲ ਰਿਹਾ ਲਗਾਤਾਰ ਨਾਲ ਦੀ ਨਾਲ ਚੱਲ ਰਿਹਾ। ਸੋ ਇਹਦੇ ਆਪਣੇ ਕਿਸਮ ਦੇ ਰਿਸਕ ਹੁੰਦੇ ਨੇ। ਖੈਰ, ਹੁਣ ਅਸੀਂ ਪਾਕਿਸਤਾਨ ਦੇ ਸੰਦਰਭ ਦੇ ਹਵਾਲੇ ਦੇ ਨਾਲ ਗੱਲਬਾਤ ਕਰਨੀ ਹੈ। ਮਨਦੀਪ ਮੇਰੇ ਨਾਲ ਸ਼ਾਮਲ ਨੇ। ਮਨਦੀਪ ਹੋਰਾਂ ਦਾ ਪਿਛਲੇ ਦਿਨੀ ਬਹੁਤ ਖੂਬਸੂਰਤ ਲੇਖ ਛਪਿਆ ਸੀ ਤੇ ਫਿਰ ਇਹਨਾਂ ਦੀਆਂ ਕੁਝ ਇੰਟਰਵਿਊ ਵੀ ਹੋਈਆਂ ਤੇ ਉਸੇ ਨੂੰ ਅਸੀਂ ਮੁੱਖ ਰੂਪ ਚ ਕੇਂਦਰ ਬਣਾ ਕੇ ਗੱਲ ਕਰਾਂਗੇ। ਮਨਦੀਪ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਗੁੱਡ ਮਾਰਨਿੰਗ।
ਹਾਂਜੀ, ਤੁਹਾਡੇ ਰੇਡੀਓ ਰਾਹੀਂ ਜਿਹੜੇ ਸੁਣ ਰਹੇ ਨੇ, ਤੁਹਾਡੇ ਸੂਝਵਾਨ ਦਰਸ਼ਕ ਤੇ ਤੁਹਾਡੀ ਜਿਹੜੀ ਇੱਕ ਨਵੇਕਲੀ ਤੇ ਸਾਰੂ ਪੱਤਰਕਾਰੀ ਆ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਬੜੀ ਮਿਹਰਬਾਨੀ ਬਾਈ ਜੀ। ਤੇ ਤੁਸੀਂ ਲਿਖਿਆ ਸੀ ਕਿ ਆਰਥਿਕ ਤੇ ਸਿਆਸੀ ਘਮਸਾਨ ਦੇ ਵਿਚ ਪਾਕਿਸਤਾਨ ਦੀਆਂ ਚੋਣਾਂ ਹੋਈਆਂ ਨੇ, ਡੂੰਘਾ ਆਰਥਿਕ ਸਿਆਸੀ ਸੰਕਟ ਹੈ ਜਿਹਦੇ ਵਿਚ ਪਾਕਿਸਤਾਨ ਡੁੱਬਿਆ ਹੋਇਆ, ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਖਾਦ ਸੰਕਟ, ਹਿੰਸਾ, ਡਾਲਰ ਮੁਕਾਬਲੇ ਪਾਕਿਸਤਾਨ ਰੁਪਏ ਦੀ ਕਦਰ ਘਟਾਈ, ਅੱਤਵਾਦੀ ਹਮਲੇ, ਹੜ੍ਹ, ਦਵਾਈਆਂ, ਭੋਜਨ ਦੀ ਥੁੜ, ਲਗਾਤਾਰ ਵਧਦੇ ਜਾ ਰਹੇ ਵਿਦੇਸ਼ੀ ਤੇ ਘਰੇਲੂ ਕਰਜ਼ ਦੇ ਚੌਤਰਫੀ ਹਮਲੇ ਦੀ ਮਾਰ ਹੇਠ ਪਾਕਿਸਤਾਨ ਆਇਆ ਹੋਇਆ। ਮਨਦੀਪ, ਜਦੋਂ ਮੈਂ ਇਹ ਪੈਰਾ ਪੜਿਆ, ਮੈਨੂੰ ਇਹ ਲੱਗਦਾ ਹੀ ਨਹੀਂ ਪੜ ਕੇ ਕਿ ਇਹ ਬੰਦਾ ਪਾਕਿਸਤਾਨ ਦੇ ਨਾਲ ਉਹਦਾ ਕੋਈ ਸਬੰਧ ਨਹੀਂ, ਨਾ ਸਿਟੀਜ਼ਨਸ਼ਿਪ ਹੈ, ਨਾ ਉਹ ਉਥੇ ਜਨਮਿਆ ਤੇ ਪੰਜਾਬ, ਭਾਰਤੀ ਪੰਜਾਬ ਦਾ ਕੈਨੇਡਾ ਵਿਚ ਪਹੁੰਚਿਆ ਲੜਕਾ ਪਾਕਿਸਤਾਨ ਬਾਰੇ ਨਹੁਬ ਕੇ ਲਿਖ ਰਿਹਾ। ਔਰ ਇਹ ਨਹੀਂ ਹੈ ਕਿ ਜਿਵੇਂ ਭਾਰਤ ਦੇ ਨਜ਼ਰੀਏ ਤੋਂ ਕਈ ਵਾਰ ਲੋਕ ਅੱਗ ਸਿੱਟਣ ਵਾਲੀਆਂ ਗੱਲਾਂ ਕਰਦੇ ਨੇ। ਸੋ ਇਹਦੇ ਵਿਚ ਬੜੀ ਗੰਭੀਰਤਾ, ਸੰਜੀਦਗੀ ਨਜ਼ਰ ਆਉਂਦੀ ਹੈ ਲੇਖ ਦੇ ਵਿਚ। ਹਾਂਜੀ
ਹਾਂਜੀ, ਉਹਦੇ ਵਿਚ ਦੇਖੋ ਜਿਹੜੀਆਂ ਭਾਰਤ ਦੇ ਵਿਚ ਪੰਜਾਬ ਹੈਗਾ ਤੇ ਪਾਕਿਸਤਾਨੀ ਪੰਜਾਬ ਹੈਗਾ, ਇਹਦੀਆਂ ਜੜਾਂ ਇਕ ਨੇ, ਇਹਦੀਆਂ ਸਾਂਝਾਂ ਨੇ। ਦੋਨਾਂ ਪੰਜਾਬਾਂ ਦੇ ਅੰਦਰ ਹਜੇ ਵੀ ਜਿਹੜੇ ਲੋਕਾਂ ਦੇ ਅੰਦਰ ਇਕ ਦਰਦ ਪਿਆ ਹੈਗਾ, ਜਿਹੜਾ ਕਿ ਕਿਤੇ ਨਾ ਕਿਤੇ ਜਿਹੜੀਆਂ ਭਾਰਤ ਦੇ ਵਿਚ ਰਹੀਆਂ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਹਾਕਮ ਜਮਾਤਾਂ ਨੇ ਉਹਨਾਂ ਨੇ ਵੀ, ਤੇ ਜਿਹੜੇ ਹੁਕਮਰਾਨ ਪਾਕਿਸਤਾਨ ਦੇ ਸੱਤਾ ਦੇ ਉੱਤੇ ਕਾਬਜ ਰਹੇ ਨੇ ਉਹਨਾਂ ਵੱਲੋਂ ਵੀ ਜਿਹੜੀ ਆਪਸੀ ਨਫ਼ਰਤ ਪੈਦਾ ਕੀਤੀ ਹੋਈ ਹੈ। ਪਰ ਇਹਨਾਂ ਇਕ ਸਾਡੀ ਭਾਸ਼ਾ, ਸਾਡਾ ਸਭਿਆਚਾਰ, ਸਾਡੀ ਪੁਰਾਣੀ ਪੁਰਾਤਨ ਜਿਹੜੀ ਸਾਂਝ ਹੈਗੀ ਆ, ਉਹ ਕਿਤੇ ਨਾ ਕਿਤੇ ਜਦੋਂ ਕੋਈ ਸਾਡੇ ਗੁਆਂਢੀ ਮੁਲਕ ਦੇ ਅੰਦਰ ਕੋਈ ਵੀ ਇਹੋ ਜਿਹੀਆਂ ਮਤਲਬ ਵਾਰਦਾਤਾਂ ਜਾਂ ਜੇ ਘਟਨਾਵਾਂ ਜਾਂ ਕੁਝ ਮਾੜਾ ਵਾਪਰਦਾ ਤਾਂ ਉਹ ਕਿਤੇ ਨਾ ਕਿਤੇ ਸਾਨੂੰ ਜ਼ਰੂਰ ਪ੍ਰਭਾਵਿਤ ਕਰਦਾ ਤੇ ਸਾਨੂੰ ਉਹ ਸਰੋਕਾਰ ਸਾਡੇ ਉਹਦੇ ਨਾਲ ਜੁੜੇ ਰਹਿੰਦੇ ਆ, ਜਿਹਦੇ ਕਰਕੇ ਅਸੀਂ ਪਾਕਿਸਤਾਨ ਨੂੰ ਵੀ ਉਨੀ ਨੇੜਤਾ ਨਾਲ ਦੇਖਦੇ ਹੈਗੇ ਆ ਜਿੰਨਾ ਕਿ ਭਾਰਤ ਦੇ ਸਬੰਧ ਦੇ ਵਿਚ, ਅਸੀਂ ਭਾਰਤ ਦੇ ਲੋਕਾਂ ਦੇ ਸਬੰਧ ਦੇ ਵਿਚ ਜਿਹੜੇ ਅਸੀਂ ਸਰੋਕਾਰ ਰੱਖਦੇ ਹੈਗੇ ਆ। ਹੁਣ ਜਿਹੜੀਆਂ ਮੈਂ ਚੋਣਾਂ ਦੀ ਗੱਲ ਕੀਤੀ ਸੀ ਕਿ ਆਰਥਿਕ ਸਿਆਸੀ ਘਮਸਾਨ ਜਿਹੜਾ ਮੱਚਿਆ ਹੋਇਆ ਹੈਗਾ, ਇਹ ਇਕ ਮਤਲਬ ਦੇਖਣ ਨੂੰ ਇਹ ਲੱਗਦਾ ਹੈਗਾ ਕਿ ਕੁਝ ਕੋਈ ਭਾਰੇ ਭਾਰੇ ਸ਼ਬਦ ਹੈਗੇ ਨੇ, ਪਰ ਹਕੀਕਤ ਇਹ ਹੈਗੀ ਕਿ ਪਿਛਲੇ ਸਮੇਂ ਦੇ ਵਿਚ ਜਦੋਂ ਮੈਂ ਮੇਰੀਆਂ ਅੱਖਾਂ ਦੇ ਸਾਹਮਣੇ ਉਹ ਪਾਕਿਸਤਾਨ ਦਾ ਜਦੋਂ ਸਾਰਾ ਮੈਂ ਇਤਿਹਾਸਕ ਪ੍ਰਸੰਗ ਦੇਖ ਰਿਹਾ ਸੀਗਾ ਕਿ ਦੋਨੇ ਮੁਲਕ 1947 ਦੇ ਵਿਚ ਜਦੋਂ ਉਨ੍ਹਾਂ ਦੀ ਵੰਡ ਹੋਈ ਤੇ ਇਕੋ ਸਮੇਂ ਦੋਨਾਂ ਮੁਲਕਾਂ ਦੇ ਵਿਚ, ਕਿਉਂਕਿ ਉਹਨੇ ਉਹ ਇਕ ਸੰਤਾਪ, ਇਕ ਕਤਲੋਗਾਰਦ ਜਿੰਨਾ ਉਸ ਵਕਤ ਪੰਜਾਬ ਨੇ ਪਾਕਿਸਤਾਨ ਵਾਲੇ ਨੇ ਵੀ ਝੱਲਿਆ, ਤੇ ਸਾਡੇ ਮਤਲਬ ਇਧਰਲੇ ਪੰਜਾਬ ਦੇ ਲੋਕਾਂ ਨੇ ਵੀ ਝੱਲਿਆ। ਉਹ ਸੰਤਾਪ ਤੋਂ ਬਾਅਦ ਭਾਰਤ ਦਾ ਇੱਕ ਵੱਖਰਾ ਇਤਿਹਾਸ ਰਿਹਾ ਹੈਗਾ ਤੇ ਪਾਕਿਸਤਾਨ ਜਿਹੜਾ ਹੈਗਾ ਉਹ ਗਹਿਰੇ ਮਤਲਬ ਸੰਕਟ ਚ ਤੁਸੀਂ ਦੇਖੋਗੇ ਕਿ ਲਗਾਤਾਰ ਉੱਥੇ ਜਿਹੜੀ ਧਾਰਮਿਕ ਕੱਟੜਪੰਥੀ ਹੈਗੀ ਆ, ਪਹਿਲਾਂ ਵੰਡਦਾ ਜਾਣਾ ਹੈਗਾ, ਫਿਰ ਸਰਹੱਦੀ ਵਿਵਾਦ ਲਗਾਤਾਰ ਮਤਲਬ ਭਖਿਆ ਰਹਿੰਦਾ ਦੋਨਾਂ ਪਾਸਿਆਂ ਤੋਂ, ਮਤਲਬ ਅੱਤਵਾਦੀ ਜਿਹੜੀ ਦਹਿਸ਼ਤਗਰਦੀ ਹੈਗੀ ਆ ਉਹ ਵੀ ਪਾਕਿਸਤਾਨ ਦੇ ਨਾਲ ਨਾਲ ਮਤਲਬ ਉਦੋਂ ਉਹਦੇ ਆਜ਼ਾਦ ਹੋਣ ਤੋਂ ਬਾਅਦ ਹੁਣ ਤੱਕ ਜੁੜੀ ਹੋਈ ਹੈਗੀ ਆ। ਉੱਥੇ ਜਿਹੜੀਆਂ ਸੰਵਿਧਾਨਿਕ ਕਦਰਾਂ ਕੀਮਤਾਂ ਜਿਹੜੀਆਂ ਮਾੜੀਆਂ ਮੋਟੀਆਂ ਬੱਚੀਆਂ ਕੁਚੀਆਂ ਸੀਗੀਆਂ ਉਹਨਾਂ ਦੀਆਂ ਵੀ ਧੱਜੀਆਂ ਉਡਾਤੀਆਂ। ਉੱਥੋਂ ਦੇ ਜਿਹੜੇ ਫੌਜੀ ਰਾਜ ਪਲਟੇ ਹੋਏ ਨੇ, ਚਾਰ ਫੌਜੀ ਰਾਜ ਪਲਟੇ ਹੋਏ ਨੇ, ਉਹਨਾਂ ਨੇ ਬੁਰੀ ਤਰ੍ਹਾਂ ਜਿਹੜੀ ਜਿਹੜੀ ਲੋਕਤੰਤਰ ਦਾ ਇੱਕ ਲਵਾਦਾ ਪਹਿਨਿਆ ਹੋਇਆ ਸੀਗਾ ਉਹਨੂੰ ਖੇਰੂ ਖੇਰੂ ਕਰਕੇ ਰੱਖਤਾ। ਇੱਕ ਇਹ ਵੀ ਅਸੀਂ ਦੇਖਦੇ ਕਿ ਦੋ ਜਿਹੜੀਆਂ ਵੱਡੀਆਂ ਜੰਗਾਂ ਲੱਗੀਆਂ 1965 ਵਾਲੀ 1971 ਵਾਲੀ, ਉਹਨੇ ਵੀ ਪਾਕਿਸਤਾਨ ਨੂੰ ਬਹੁਤ ਖੁੰਗਲ ਕੀਤਾ ਕਿਉਂਕਿ ਜਿੰਨਾ ਵੀ ਡਿਫੈਂਸ ਦੇ ਉੱਤੇ ਖਰਚੇ ਹੋਏ ਹੈਗੇ ਨੇ ਜਾਂ ਦੋਨਾਂ ਮੁਲਕਾਂ ਦੇ ਜਿਹੜੇ ਜਿਹੜੇ ਉਹਨਾਂ ਧੀਆਂ ਪੁੱਤ ਲੋਕਾਂ ਦੇ ਉੱਤੇ ਬਾਰਡਰਾਂ ਦੇ ਉੱਤੇ ਜਿਹੜੇ ਅਜਾਈ ਮੌਤ ਮਰੇ ਹੈਗੇ ਨੇ, ਉਹਦਾ ਵੀ ਪਾਕਿਸਤਾਨ ਨੇ ਵੀ ਸੰਤਾਪ ਹੰਢਾਇਆ ਹੈਗਾ ਇਹਦੇ ਨਾਲ ਨਾਲ ਭਾਰਤ ਦੇ ਆਮ ਲੋਕਾਂ ਦੇ। ਤੇ ਤੁਸੀਂ ਇਹ ਵੀ ਦੇਖੋਗੇ ਕਿ ਜਿਹੜੀ ਕਸ਼ਮੀਰ ਦੇ ਉੱਤੇ ਦਾਅਵੇਦਾਰੀ ਦੀ ਇੱਕ ਲੰਬੀ ਲੜਾਈ ਚੱਲੀ, ਉਹਦੇ ਚ ਉਲਝਿਆ ਰਿਹਾ ਪਾਕਿਸਤਾਨ। ਫਿਰ ਇਸ ਤੋਂ ਬਾਅਦ ਜਿਹੜਾ ਬੰਗਲਾਦੇਸ਼ ਜਦੋਂ ਵੱਖਰਾ ਹੋਇਆ ਉਹਦਾ ਵੀ ਕਿਤੇ ਨਾ ਕਿਤੇ ਦੇ ਲੋਕਾਂ ਨੂੰ ਮਤਲਬ ਝੱਲਣਾ ਪਿਆ। ਇਹ ਸੰਤਾਪ ਲਗਾਤਾਰ ਪਾਕਿਸਤਾਨ ਦੇ ਲੋਕ ਝੱਲਦੇ ਆ ਰਹੇ ਸੀ, ਪਰ ਇਸ ਦਿਨਾਂ ਦੇ ਦੌਰਾਨ ਹੀ ਨਾਲ ਨਾਲ ਇਹ ਚੀਜ਼ਾਂ ਵਾਪਰੀਆਂ ਜਿਹੜੀ ਉੱਥੋਂ ਦੇ ਜਿਹੜੇ ਲੋਕਲ ਹੁਕਮਰਾਨ ਹੈਗੇ ਨੇ ਉਹਨਾਂ ਨੇ ਸੱਤਾ ਦੇ ਉੱਤੇ ਕਾਬਜ ਹੈਗੇ ਨੇ, ਧਨ ਦੌਲਤ ਬੇਥਾ ਧਨ ਦੌਲਤ ਦੇ ਮਾਲਕ ਹੈਗੇ ਆ, ਕਿਉਂਕਿ ਪੁਰਾਣੇ ਜਿਹੜੇ ਜਗੀਰਦਾਰ ਨੇ ਜਾਂ ਹੁਣ ਦੇ ਵੱਡੇ ਸਰਮਾਏਦਾਰ ਹੈਗੇ ਨੇ ਜਾਂ ਜਿਨ੍ਹਾਂ ਲੋਕਾਂ ਕੋਲੇ ਮਤਲਬ ਹਜ਼ਾਰਾਂ ਏਕੜ ਪੂੰਜੀ ਹੈਗੀ ਆ। ਕਿਉਂਕਿ ਆਪਾਂ ਦੇਖਦੇ ਹਾਂ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਇੱਕ ਫਰਕ, ਅਸੀਂ ਇਹ ਦੇਖਦੇ ਹਾਂ ਕਿ ਜੇ ਪੰਜਾਬ ਦੇ ਵਿੱਚ ਲੈਂਡ ਸੀਲਿੰਗ ਐਕਟ 17.5 ਏਕੜ ਆ ਤਾਂ ਉੱਥੇ ਹਜੇ ਵੀ ਮੈਂ ਦੇਖਿਆ ਹੈਗਾ ਕਿ 500 ਤੋਂ ਲੈ ਕੇ 1000 ਏਕੜ ਤੱਕ ਇੱਕ ਜਿਹੜਾ ਬੰਦਾ ਹੈਗਾ ਜਾਂ ਭੂਮੀਪਤੀ ਹੈਗਾ ਉਹ ਜ਼ਮੀਨ ਰੱਖ ਸਕਦਾ ਕਾਨੂੰਨੀ ਤੌਰ ਤੇ। ਇਹ ਕਿਸੇ ਵਕਤ ਜਿਹੜੀ ਜ਼ੁਲਫਕਾਰ ਅਲੀ ਭੁੱਟੋ ਹੋਰਾਂ ਨੇ ਕੁਛ ਸੁਧਾਰ ਕੀਤੇ ਸੀ 1972-77 ਦੇ ਵਿੱਚ, ਉਹਨਾਂ ਨੇ ਜਿਹੜਾ ਲੈਂਡ ਸੀਲਿੰਗ ਐਕਟ ਘਟਾਇਆ ਸੀਗਾ, ਪਰ ਕੁਛ ਉਦਯੋਗਾਂ ਦਾ ਉਹਨਾਂ ਨੇ ਰਾਸ਼ਟਰੀਕਰਨ ਵੀ ਕੀਤਾ ਸੀ, ਉਦੋਂ ਬਹੁਤ ਤਿੱਖੇ ਭੂਮੀ ਸੁਧਾਰ ਕੀਤੇ ਸੀਗੇ, ਪਰ ਉਹਦਾ ਖਮਿਆਜ਼ਾ ਉਹਨਾਂ ਨੂੰ ਇਹ ਭੁਗਤਣਾ ਪਿਆ ਕਿ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਮਤਲਬ ਇਸ ਤਰ੍ਹਾਂ ਅਸੀਂ ਦੇਖਦੇ ਹੈਗੇ ਕਿ ਜਿਹੜਾ ਪਾਕਿਸਤਾਨ ਹੈਗਾ ਇੱਕ ਤੋਂ ਬਾਅਦ ਇੱਕ ਉਹਨੂੰ ਜੋਕਾਂ ਚੁੰਬੜੀਆਂ ਹੋਈਆਂ, ਤੇ ਆਮ ਜਿਹੜੇ ਲੋਕ ਹੈਗੇ ਆ ਪਾਕਿਸਤਾਨ ਦੇ ਵਿੱਚ ਉਹ ਬਹੁਤ ਬਦਹਾਲੀ ਦੇ ਵਿੱਚ ਆ। ਉਹ ਬਦਹਾਲੀ ਦੇ ਵਿੱਚ ਜਿੱਥੇ ਇੱਥੋਂ ਦੇ ਜਿਹੜੇ ਫੌਜੀ ਜਨਰਲ ਹੈਗੇ ਨੇ ਜਿਹੜੇ ਭ੍ਰਿਸ਼ਟਾਚਾਰ ਦੇ ਵਿੱਚ ਗਲ ਗਲ ਡੁੱਬੇ ਹੋਏ ਹੈਗੇ ਨੇ, ਜਿਨ੍ਹਾਂ ਨੇ ਪਾਕਿਸਤਾਨ ਨੂੰ ਇੱਕ ਟ੍ਰੇਨਿੰਗ ਸੈਂਟਰ ਬਣਾ ਤਾ ਕਿ ਤੁਸੀਂ ਇਰਾਕ, ਇਰਾਨ, ਅਫਗਾਨਿਸਤਾਨ ਦੇ ਵਿੱਚ ਜਿਹੜੀਆਂ ਦਹਿਸ਼ਤਗਰਦ ਆਰਗੇਨਾਈਜੇਸ਼ਨ ਹੈਗੀਆਂ ਉਹਨਾਂ ਨੂੰ ਅਮੈਰੀਕਨ ਸਾਮਰਾਜ ਜਾਂ ਅਮੈਰੀਕਾ ਜਿਹੜਾ ਹੈਗਾ ਲਗਾਤਾਰ ਫੰਡਿੰਗ ਕਰਦਾ, ਤੇ ਉਹ ਫੰਡਿੰਗ ਇਹਨਾਂ ਫੌਜੀ ਜਨਰਲਾਂ ਦੇ ਰਾਹੀਂ ਕਰਦਾ, ਤਾਂ ਉਹ ਜਿੱਡੇ ਕਰਪਟ ਹੋਏ ਹੈਗੇ ਆ, ਭ੍ਰਿਸ਼ਟਾਚਾਰ ਦੇ ਵਿੱਚ ਡੁੱਬੇ ਹੋਏ ਆ, ਇਹਨਾਂ ਨੂੰ ਆਮ ਆਵਾਮ ਦੇ ਜਿਹੜੇ ਮੁੱਦੇ ਹੈਗੇ ਆ ਲੋਕਾਂ ਦੇ ਕਿ ਇੱਥੇ ਬੇਰੁਜ਼ਗਾਰੀ ਹੈਗੀ ਆ, ਭ੍ਰਿਸ਼ਟਾਚਾਰ ਹੈਗਾ, ਖਾਦ ਸੰਕਟ ਵੱਡੀ ਪੱਧਰ ਤੇ ਜਿਹਦਾ ਮੈਂ ਜ਼ਿਕਰ ਵੀ ਕੀਤਾ ਹੈਗਾ ਵੀ ਕੀ ਮਤਲਬ ਵੀ ਦਵਾਈਆਂ ਤੇ ਭੋਜਨ ਦੀ ਵੀ ਘਾਟ ਆ। ਪਿੱਛੇ ਜੇ ਖ਼ਬਰਾਂ ਦੇ ਵਿੱਚ ਬਹੁਤ ਚਰਚਾ ਚੱਲਿਆ ਸੀ ਕਿ ਇੱਕ ਟਰੱਕ ਆਟੇ ਦਾ ਆਇਆ ਸੀ ਤੇ ਲੋਕ ਉਹਨੂੰ ਕਿਸ ਤਰ੍ਹਾਂ ਭੱਜ ਕੇ ਪੈ ਗਏ ਸੀ, ਤਾਂ ਇਸ ਤਰ੍ਹਾਂ ਇਹ ਵੀ ਇੱਕ ਅੰਕੜਾ ਸਾਹਮਣੇ ਆਇਆ। ਮੈਂ ਦੇਖ ਰਿਹਾ ਸੀ ਕਿ 5 ਲੱਖ ਬੱਚਾ ਜਿਹੜਾ ਹੈਗਾ ਉਹ ਪਾਕਿਸਤਾਨ ਦੇ ਵਿੱਚ ਮਤਲਬ ਮੌਤ ਦੇ ਮੂੰਹ ਜਾ ਪੈਂਦਾ ਹਰ ਸਾਲ। ਮਤਲਬ ਇਸ ਤਰ੍ਹਾਂ ਬਦਹਾਲੀ ਦੇ ਵਿੱਚ ਜਾਣਾ ਤੇ ਉੱਥੋਂ ਦੀ ਜਿਹੜੀ ਪਾਕਿਸਤਾਨੀ ਰੁਪਈਆ ਹੈਗਾ ਉਹਦਾ ਅਮੈਰੀਕਨ ਡਾਲਰ ਦੇ ਮੁਕਾਬਲੇ ਜਿਹੜੀ 270 ਰੁਪਏ ਜਿਹੜੇ ਦੇਣੇ ਪੈਂਦੇ ਹੈਗੇ, ਮਤਲਬ ਕਰੰਸੀ ਉਹਦੀ ਇੰਨੀ ਪਿੱਛੇ ਨੂੰ ਜਾਵੜੀ। IMF ਨੇ ਲਗਾਤਾਰ ਉਹਨੂੰ ਕਰਜਾਈ ਕੀਤਾ ਹੋਇਆ, ਚੀਨ ਨੇ ਵੀ ਕਰਜਾਈ ਕੀਤਾ ਹੋਇਆ, ਮਤਲਬ ਬਹੁਤ ਚੌਤਰਫੀ ਹਮਲਾ ਜਦੋਂ ਮੈਂ ਦੇਖੋਗੇ ਕਰ ਲਈਆਂ ਜਿਹੜੀਆਂ ਅੰਦਰ ਬੈਠੀਆਂ ਪਾਕਿਸਤਾਨ ਦੇ ਵਿੱਚ ਗਿਰਜਾਂ ਹੈਗੀਆਂ ਨੇ, ਪਾਕਿਸਤਾਨ ਦੇ ਆਵਾਮ ਨੂੰ ਉਹੀ ਨਿਕਲੀਆਂ ਨੋਚ ਰਹੀਆਂ। ਇਹ ਤੋਂ ਬਿਨਾਂ ਜਿਹੜੀਆਂ ਸਾਮਰਾਜੀ ਗਿਰਜਾਂ ਜਿਨ੍ਹਾਂ ਨੂੰ ਆਪਾਂ ਇਹ ਕਹਿੰਦੇ ਕਿ ਵੱਡੇ ਮੁਲਕ ਜਿਹੜੇ ਪਾਕਿਸਤਾਨ ਨੂੰ ਸਿਰਫ ਜਾਂ ਪਾਕਿਸਤਾਨ ਦੇ ਆਵਾਮ ਨੂੰ ਸਸਤੀ ਲੇਬਰ ਦੇ ਤੌਰ ਤੇ ਦੇਖਦੇ ਆ, ਪਾਕਿਸਤਾਨ ਦੇ ਜਿਹੜੇ ਕੁਦਰਤੀ ਖਣਿਜ ਪਦਾਰਥ ਹੈਗੇ ਆ ਉਹਨਾਂ ਨੂੰ ਇਹ ਦੇਖਦੇ ਆ ਕਿ ਸਾਡਾ ਪ੍ਰੋਫਿਟ ਜਾਂ ਜਿਹੜੇ ਸਾਡੇ ਸੁਪਰ ਮੁਨਾਫੇ ਹੈਗੇ ਆ ਉਹ ਅਸੀਂ ਹਾਸਲ ਕਰਨੇ ਆ, ਜਾਂ ਉਹਨੂੰ ਮੰਡੀ ਦੇ ਤੌਰ ਤੇ ਦੇਖਦੇ ਜੇ ਆਪਾਂ ਬਹੁਤ ਹੀ ਸੌਖੇ ਸ਼ਬਦਾਂ ਚ ਕਹਿਣਾ ਹੋਵੇ ਕਿ ਇਹ ਜਿਹੜੇ ਸਾਰੀਆਂ ਜਿਹੜੀਆਂ ਮਤਲਬ ਅਲਾਮਤਾਂ ਪਾਕਿਸਤਾਨ ਨੂੰ ਚੁੰਬੜੀਆਂ ਹੋਈਆਂ ਇਸ ਮਾਹੌਲ ਦੇ ਵਿੱਚ ਚੋਣਾਂ ਹੋਈਆਂ, ਤੇ ਹੁਣ ਜਿਹੜੀਆਂ ਚੋਣਾਂ ਵੀ ਹੋਈਆਂ ਉਹ ਵੀ ਮਤਲਬ ਕਿਸੇ ਡਰਾਮੇ ਤੋਂ ਘੱਟ ਨੀ ਸੀਗਾ। ਉਹਦੇ ਵਿੱਚ ਲੋਕਤੰਤਰ ਨਾਂ ਦੀ ਤਾਂ ਕੋਈ ਚੀਜ਼ ਹੀ ਹੈਗੀ ਨੀ ਸੀਗੀ, ਕਿਉਂਕਿ ਜਿਹੜਾ ਚੋਣ ਕਮਿਸ਼ਨ ਆ ਉਹ ਤਾਂ ਮੂਕ ਦਰਸ਼ਕ ਬਣ ਕੇ ਰਹਿ ਗਿਆ ਸੀ, ਤੇ ਤੁਸੀਂ ਦੇਖੋਗੇ ਕਿ ਉਹਦੇ ਵਿੱਚ ਧਾਂਦਲੀਆਂ ਹੋਈਆਂ। ਉਸ ਦਿਨ ਜਿਸ ਦਿਨ ਇਲੈਕਸ਼ਨ ਹੋ ਰਹੇ ਸੀਗੇ ਉਸ ਦਿਨ ਵੀ ਮਤਲਬ ਤੁਸੀਂ ਦੇਖੋਗੇ ਕਿ ਜਿਹੜਾ ਆਰਟੀਕਲ ਇਹਨਾਂ ਦਾ ਫਾਰਮ 45 ਤੇ 47 ਆ ਜਿਹਦੇ ਤਹਿਤ ਉਹ ਵੋਟਾਂ ਦੀ ਗਿਣਤੀ ਕਰਕੇ ਉਸ ਦਿਨ ਰਿਜ਼ਲਟ ਦਿੰਦੇ ਆ, ਉਹਦੇ ਨਾਲ ਛੇੜਛਾੜ ਕੀਤੀ ਇਹਨਾਂ ਨੇ, ਰਿਜ਼ਲਟ ਲੇਟ ਕਰਨ ਦੀ ਕੋਸ਼ਿਸ਼ ਕੀਤੀ। ਉਂਝ ਐ ਦੇਖੋਗੇ ਤੁਸੀਂ ਵੀ ਵਿਉਂਤਾ ਇਹਨਾਂ ਨੇ ਪਹਿਲਾਂ ਹੀ ਬਣਾ ਲਿਆ ਸੀ ਕਿ ਇਮਰਾਨ ਖਾਨ ਨੂੰ ਜਦ ਦੀ ਖੁੱਜੇ ਲਾਉਣਾ ਹੈਗਾ, ਜਿਹਦੀ ਵਜ੍ਹਾ ਕਰਕੇ ਮਤਲਬ 2018 ਚ ਜਦੋਂ ਇਮਰਾਨ ਖਾਨ ਸੱਤਾ ਦੇ ਵਿਚ ਆਇਆ ਸੀਗਾ ਜਿੰਨੀ ਲੋਕਪ੍ਰਿਯਤਾ ਉਹਨੇ ਉੱਥੋਂ ਦੇ ਪਾਕਿਸਤਾਨ ਦੇ ਆਮ ਆਵਾਮ ਦੇ ਵਿਚ ਤੇ ਖਾਸ ਕਰਕੇ ਯੂਥ ਦੇ ਵਿਚ ਹਾਸਲ ਕੀਤੀ ਸੀ ਤੇ ਬਹੁਤ ਤੇਜ਼ੀ ਦੇ ਨਾਲ ਹਰਮਨ ਪਿਆਰਤਾ ਹਾਸਲ ਕੀਤੀ ਸੀ ਤੇ ਲੋਕਾਂ ਨੂੰ ਆਸ ਸੀ ਕਿ ਇੱਕ ਨਵਾਂ ਨੇਤਾ ਹੈਗਾ ਪ੍ਰੋਗਰੈਸਿਵ ਵਿਚਾਰਾਂ ਦਾ ਹੈਗਾ ਪਾਕਿਸਤਾਨ ਨੂੰ ਗੁਰਬਤ ਦੇ ਵਿਚੋਂ ਕੱਢ ਸਕਦਾ ਹੈਗਾ ਤੇ ਉਹਨੂੰ ਇਹਨਾਂ ਨੇ ਬਹੁਤ ਹੀ ਬੁਰੀ ਤਰੀਕੇ ਦੇ ਨਾਲ ਕਿਉਂਕਿ ਉਹਦੀਆਂ ਜਿਹੜੀਆਂ ਬਾਗੀ ਸੁਰਾਂ ਸੀਗੀਆਂ ਕਿਤੇ ਨਾ ਕਿਤੇ ਧਾਰਮਿਕ ਕੱਟੜਪੰਥੀ ਜਥੇਬੰਦੀਆਂ ਨੂੰ ਵੀ ਚੁਭਦੀਆਂ ਸੀਗੀਆਂ ਤੇ ਉਹ ਸੁਰਾਂ ਉਹਦੀਆਂ ਬਾਗੀ ਜਿਹੜੀਆਂ ਆਈ ਐਮ ਐਫ ਦੀਆਂ ਨੀਤੀਆਂ ਜਿਹਨਾਂ ਦੇ ਵਿਚੋਂ ਰੋਕਾ ਬਣਿਆ ਉਹਨੂੰ ਵੀ ਚੁਭਦੀਆਂ ਸੀ ਤੇ ਜਦੋਂ ਉਹਨੇ ਅਫਗਾਨਿਸਤਾਨ ਦੇ ਵਿਚੋਂ ਬੇਅਬਰੂ ਹੋ ਕੇ ਨਿਕਲਿਆ ਸੀਗਾ ਅਮਰੀਕਾ ਤਾਂ ਉਹਨੇ ਜਿਹੜੀ ਟਿੱਪਣੀ ਕੀਤੀ ਸੀ ਉਹ ਤੋਂ ਵੀ ਅਮਰੀਕਾ ਖਫਾ ਸੀ ਤੇ ਇੱਕ ਉਹਦੀ ਨੇੜਤਾ ਜਿਹੜੀ ਰੂਸ ਤੇ ਚੀਨ ਨਾਲ ਬਣਦੀ ਜਾਂਦੀ ਸੀ ਉਹਨੂੰ ਲੈ ਕੇ ਵੀ ਐ ਲੱਗਦਾ ਸੀਗਾ ਕਿ ਪਾਕਿਸਤਾਨ ਦੀ ਮੰਡੀ ਸਾਡੇ ਹੱਥ ਚੋਂ ਨਾ ਖੁੱਸ ਜੇ ਜਿਹਦਾ ਕਰਕੇ ਜਿਹਦੀ ਪਾਕਿਸਤਾਨ ਅਮਰੀਕਾ ਦੇ ਇਸ਼ਾਰੇ ਦੇ ਉੱਤੇ ਉਥੋਂ ਦੇ ਭ੍ਰਿਸ਼ਟ ਫੌਜੀ ਜਨਰਲਾਂ ਦੇ ਇਸ਼ਾਰੇ ਦੇ ਉੱਤੇ ਤੇ ਜਿਹੜੀਆਂ ਦੋ ਰਵਾਇਤੀ ਇਹਨਾਂ ਦੀਆਂ ਪਾਰਟੀਆਂ ਹੈਗੀਆਂ ਨਵਾਜ਼ ਸ਼ਰੀਫ ਵਾਲੀ ਜਿਹਦੀ ਅਗਵਾਈ ਸ਼ਹਬਾਜ਼ ਸ਼ਰੀਫ ਕਰ ਰਿਹਾ ਸੀਗਾ ਤੇ ਜਿਹੜਾ ਪਰਿਵਾਰਵਾਦ ਵਾਲੀ ਪਾਰਟੀ ਹੈਗੀ ਆ ਬੇਨਜ਼ੀਰ ਭੁੱਟੋ ਦਾ ਜਿਹੜਾ ਵਾਸ ਹੈਗਾ ਬਿਲਾਵਲ ਭੁੱਟੋ ਇਹ ਦੋਨੇ ਰਵਾਇਤੀ ਪਾਰਟੀਆਂ ਜਿਵੇਂ ਆਪਾਂ ਪੰਜਾਬ ਦੇ ਵਿਚ ਕਹਿ ਦਿੰਦੇ ਹਾਂ ਕਿ ਅਕਾਲੀਆਂ ਤੇ ਕਾਂਗਰਸੀਆਂ ਨੇ ਪੰਜਾਬ ਖਾ ਲਿਆ ਤੇ ਉਸੇ ਤਰ੍ਹਾਂ ਇਹਨਾਂ ਨੇ ਵੀ ਪਾਕਿਸਤਾਨ ਖਾ ਲਿਆ ਸੀ ਤੇ ਜਿੱਥੋਂ ਧੋਕੇ ਗਏ ਸੀ ਤੇ ਲੋਕ ਬਦਲ ਚਾਹੁੰਦੇ ਸੀ ਤੇ ਇਮਰਾਨ ਖਾਨ ਦੀ ਹਰਮਨ ਪਿਆਰਤਾ ਬਹੁਤ ਜ਼ਿਆਦਾ ਵਧੀ ਸੀਗੀ ਪਾਕਿਸਤਾਨ ਚ ਤੇ ਇਹਨੂੰ ਖੋਰਾ ਲਾਉਣ ਦੇ ਲਈ ਉਹਨਾਂ ਨੇ ਜਲਦੀ ਇਹਦੇ ਉੱਤੇ ਜਿਹੜੇ ਭ੍ਰਿਸ਼ਟਾਚਾਰ ਦੇ ਕੇਸ ਵੀ ਪਾਏ ਹੋਰ ਵੀ ਪੁਰਾਣੇ ਕੇਸ ਕੱਢ ਲਏ ਦਰਜਨਾਂ ਕੇਸ ਦੇ ਕੇਸਾਂ ਦੇ ਵਿਚ ਉਲਝਾ ਲਿਆ ਇਮਰਾਨ ਖਾਨ ਨੂੰ ਤੇ ਲੰਬੀਆਂ ਲੰਬੀਆਂ ਸਜਾਵਾਂ ਦਿੱਤੀਆਂ ਕਿ ਇੱਕ ਸਜ਼ਾ ਚੋਂ ਨਿਕਲੇ ਤੇ ਦੂਜੀ ਚ ਫਸ ਜੇ ਤੇ ਇਹ ਤੋਂ ਬਿਨਾਂ ਜਿਹੜਾ ਇਹਦਾ ਚੋਣ ਨਿਸ਼ਾਨ ਹੈਗਾ ਬੈਟ ਮੌਕੇ ਦੇ ਉੱਤੇ ਇਹਨਾਂ ਨੂੰ ਇਹਨਾਂ ਦੀ ਜਿਹੜੀ ਪਾਰਟੀ ਹੈਗੀ ਆ ਜਿਹਨੂੰ ਤਹਿਰੀਕ ਇਨਸਾਫ਼ ਪਾਰਟੀ ਆ ਉਹਨੂੰ ਬੈਟ ਇਹਨਾਂ ਨੇ ਚੋਣ ਨਿਸ਼ਾਨ ਨਹੀਂ ਦਿੱਤਾ ਜਿਹਦਾ ਕਰਕੇ ਜਿੰਦੀ ਇਹਨਾਂ ਦੀ ਹਾਲਤ ਜਿਹੜੀ ਇਮਰਾਨ ਖਾਨ ਦੇ ਸੀਗੇ ਉਹ ਸਾਰੀ ਉਹਨਾਂ ਦੀ ਨਿਰਦਲੀਆਂ ਵਰਗੀ ਹਾਲਤ ਹੋ ਗਈ ਤੇ ਉਹ ਆਜ਼ਾਦ ਤੌਰ ਤੇ ਲੜੇ ਇਧਰੋਂ ਜਿਹੜਾ ਇੱਕ ਕੋਟਾ ਹੁੰਦਾ ਘੱਟ ਗਿਣਤੀਆਂ ਦਾ ਜਿਹਦੇ ਵਿਚ ਘੱਟ ਗਿਣਤੀਆਂ ਲਈ ਔਰਤਾਂ ਨੂੰ 60 ਸੀਟਾਂ ਹੁੰਦੀਆਂ ਤੇ ਘੱਟ ਗਿਣਤੀਆਂ ਲਈ 10 ਕਿਉਂਕਿ ਜਦੋਂ ਕੋਈ ਪਾਰਟੀ ਨਹੀਂ ਸੀਗੀ ਤੇ ਆਜ਼ਾਦ ਤੌਰ ਤੇ ਲੜੇ ਤੇ ਉਹ ਸੀਟਾਂ ਜਿਹੜਾ ਕੋਟਾ ਵੀ ਉਹਨਾਂ ਨੂੰ ਮਿਲਿਆ ਨਹੀਂ ਹੈਗਾ ਉਹ ਸੀਟਾਂ ਵੀ ਨਹੀਂ ਮਿਲੀਆਂ ਤੇ ਜਿਹਦੀ ਵਜ੍ਹਾ ਕਰਕੇ ਜਾਂਦੀ ਪੂਰੇ ਹਾਲਾਤ ਇਹੋ ਜਿਹੇ ਬਣਾ ਤੇ ਵੀ ਇਹਨਾਂ ਦੇ ਦਫ਼ਤਰਾਂ ਦੇ ਉੱਤੇ ਛਾਪੇਮਾਰੀ ਕਰਨੀ ਉਹਨਾਂ ਦੇ ਮਤਲਬ ਉਹਦੇ ਨਾਲ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨਾ ਇਹੋ ਜਿਹੀਆਂ ਮਤਲਬ ਸਾਰੀਆਂ ਚਾਲਾਂ ਚੱਲ ਕੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹ ਚੋਣ ਮੈਦਾਨ ਦੇ ਵਿਚੋਂ ਬਿਲਕੁਲ ਬਾਹਰ ਹੋ ਜਾਵੇ ਇਮਰਾਨ ਖਾਨ ਤੇ ਇਹ ਸਾਰਾ ਕੁਛ ਉਹਨਾਂ ਨੇ ਮਤਲਬ ਚਲਾਇਆ ਤੇ ਉਹਦਾ ਅਸਰ ਵੀ ਪਿਆ ਹੈਗਾ ਪਰ ਇਹਦੇ ਬਾਵਜੂਦ ਵੀ ਉਹ ਹੈਰਾਨੀ ਦੀ ਗੱਲ ਸੀ ਕਿ ਜਿੱਦੇ 8 ਤਰੀਕ ਨੂੰ ਜਦੋਂ ਇਹਦਾ ਹੋ ਰਿਹਾ ਸੀਗਾ ਇਲੈਕਸ਼ਨਾਂ ਹੋ ਰਹੀਆਂ ਸੀਗੀਆਂ ਇਹਦਾ ਰਿਜ਼ਲਟ ਆ ਰਿਹਾ ਸੀ ਤੇ ਜਿੱਡੀ ਵੱਡੀ ਪੱਧਰ ਦੇ ਉੱਤੇ ਜਿਹੜੀ ਇਹ ਪਾਰਟੀ ਜਿਹੜੀ ਹੈਗੀ ਵੱਧ ਸੀਟਾਂ ਲੈ ਰਹੀ ਸੀਗੀ ਤੇ ਇਹਨਾਂ ਨੂੰ ਚਿੰਤਾ ਖੜੀ ਹੋ ਗਈ ਤੇ ਜਿਹਦਾ ਕਰਕੇ ਇਹਨਾਂ ਨੇ ਉਸ ਦਿਨ ਰਿਜ਼ਲਟ ਲੇਟ ਕਰਨ ਦੇ ਵਿਚ ਵੀ ਅੜਿੱਕੇ ਡਾਹੇ ਪਰ ਫੇਰ ਵੀ ਤੁਸੀਂ ਦੇਖੋਗੇ ਕਿ 93 ਸੀਟਾਂ ਲੈ ਗਏ ਇਹਦੇ ਬਾਵਜੂਦ ਵੀ ਕਿ ਇਮਰਾਨ ਖਾਨ ਜੇਲ੍ਹ ਦੇ ਅੰਦਰ ਸਲਾਖਾਂ ਦੇ ਪਿੱਛੇ ਬੰਦ ਕੀਤਾ ਹੋਇਆ ਤੇ ਉਹਦੇ ਇੰਨੇ ਅੜਿੱਕੇ ਡਾਉਣ ਦੇ ਬਾਵਜੂਦ ਵੀ 93 ਸੀਟਾਂ ਲੈ ਗਏ ਤੇ ਜਿਹੜੀਆਂ ਦੂਜੀ ਪਾਰਟੀਆਂ ਹੈਗੀਆਂ ਨੇ ਉਹ 74 ਤੇ 54 ਸੀਟਾਂ ਦੇ ਨਾਲ ਜਿਹੜੀਆਂ ਦੂਜੇ ਤੇ 75 ਤੇ 54 ਸੀਟਾਂ ਦੇ ਨਾਲ ਜਿਹੜੇ ਹੈਗੇ ਦੂਜੇ ਤੇ ਤੀਜੇ ਥਾਂ ਤੇ ਰਹੀਆਂ ਸਪਸ਼ਟ ਬਹੁਮਤ ਜੀ ਕੋਈ ਨੀ ਕਿਸੇ ਨੂੰ ਨੀ ਮਿਲਿਆ ਕਿਉਂਕਿ 336 ਦੇ ਵਿਚ ਇਹਨਾਂ ਨੂੰ 169 ਸੀਟਾਂ ਚਾਹੀਦੀਆਂ ਹੁੰਦੀਆਂ ਤੇ ਉਹ ਮਿਲ ਗਿਆ ਨੀ ਤੇ ਫਿਰ ਇਹ ਗੱਲ ਚੋਣਾਂ ਤੋਂ ਪਹਿਲਾਂ ਹੀ ਜਾਂਦੀ ਇਹਨਾਂ ਦੇ 21 ਦਿਨ ਹੁੰਦੇ ਹੈਗੇ ਕਿ 21 ਦਿਨ ਚ ਤੁਸੀਂ ਸਰਕਾਰ ਬਣਾਉਣੀ ਹੈਗੀ ਚੋਣਾਂ ਦੇ ਰਿਜ਼ਲਟ ਤੋਂ ਬਾਅਦ ਤੇ ਉਹ 21 ਦਿਨ ਜਿਹੜੇ ਜਿੱਦੇ ਹੋਣੇ ਸੀਗੇ ਤੇ ਉਦੋਂ ਪਹਿਲਾਂ ਹੀ 8 ਤਰੀਕ ਤੋਂ ਬਾਅਦ ਹੀ ਪਤਾ ਲੱਗ ਗਿਆ ਸੀ ਕਿ ਦੋਨੇ ਰਵਾਇਤੀ ਪਾਰਟੀਆਂ ਮਿਲ ਕੇ ਗੱਠਜੋੜ ਕਰਕੇ ਸਰਕਾਰ ਬਣਾਉਣਗੀਆਂ ਤੇ ਇਮਰਾਨ ਖਾਨ ਨੂੰ ਖੁੰਜੇ ਲਾਉਣਗੀਆਂ ਤੇ ਉਹਨਾਂ ਨੇ ਕੀਤਾ ਵੀ ਇਹੀ ਹੈਗਾ ਕਿ ਦੋਨੇ ਰਵਾਇਤੀ ਪਾਰਟੀਆਂ ਨੇ ਇੱਕ ਆਪਦਾ ਸਾਂਝਾ ਜਿਹੜਾ ਲੀਡਰ ਹੈਗਾ ਉਹ ਸ਼ਹਿਬਾਜ਼ ਸ਼ਰੀਫ ਜਿਹੜਾ ਹੈਗਾ ਉਹਨੂੰ ਸੱਤਾ ਦੇ ਉੱਤੇ ਬਿਠਾਤਾ ਤੇ ਉਹ ਸੱਤਾ ਦੇ ਉੱਤੇ ਬੈਠਣ ਦੇ ਵਿਚ ਦੋਨੇ ਰਵਾਇਤੀ ਪਾਰਟੀਆਂ ਦਾ ਵੀ ਯੋਗਦਾਨ ਹੈਗਾ ਤੇ ਉੱਥੋਂ ਦੇ ਭ੍ਰਿਸ਼ਟ ਫੌਜੀ ਜਨਰਲਾਂ ਦਾ ਵੀ ਹੈਗਾ ਤੇ ਪਾਕਿਸਤਾਨ ਦਾ ਵੀ ਅਮਰੀਕਾ ਦਾ ਵੀ ਹੈਗਾ ਇਸੇ ਕਰਕੇ ਅਮਰੀਕਾ ਇਸ ਜਿੱਦਾਂ ਇਹ ਸਰਕਾਰ ਬਣੀ ਹੈਗੀ ਆ ਨਵੀਂ ਕਿਉਂਕਿ ਤੁਸੀਂ ਜਾਣਦੇ ਹੈਗੇ ਕਿ ਨਵਾਜ਼ ਸ਼ਰੀਫ ਵੀ ਜਿਹੜਾ ਹੈਗਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਰਕੇ ਜਲਾਵਤਨੀ ਵਾਲੀ ਹਾਲਤ ਚ ਸੀਗਾ ਤੇ ਉਹਨੂੰ ਵੀ ਇਹਨਾਂ ਨੇ ਪੂਰੀ ਤਿਆਰੀ ਕਰਕੇ ਉਹਦੇ ਸਾਰੇ ਕੇਸ ਜਿਹੜੇ ਰੱਦ ਕਰਕੇ ਜਾਂ ਖਤਮ ਕਰਕੇ ਉਹਨੂੰ ਪਾਕਿਸਤਾਨ ਪਹਿਲੇ ਚੋਣਾਂ ਤੋਂ ਪਹਿਲਾਂ ਲੈ ਆਂਦਾ ਸੀਗਾ ਤੇ ਉਹਨੇ ਚੋਣ ਮੁਹਿੰਮ ਜਿਹੜੀ ਆਪਦੇ ਸ਼ਹਿਬਾਜ਼ ਸ਼ਰੀਫ ਦੇ ਆਪਦੇ ਭਰਾ ਦੀ ਜਿਹੜੀ ਚੋਣ ਮੁਹਿੰਮ ਹੈਗੀ ਆ ਉਹਨੂੰ ਵੀ ਉਹਦੇ ਵਿਚ ਉਹ ਪੂਰੀ ਤਨਦੇਹੀ ਨਾਲ ਲੱਗਿਆ ਰਿਹਾ ਤੇ ਇਹਨਾਂ ਨੇ ਇਸ ਤਰ੍ਹਾਂ ਗੱਠਜੋੜ ਪੂਰਾ ਬਣਾ ਕੇ ਜਲਦੀ ਅਮਰੀਕੀ ਸਾਮਰਾਜ ਦੇ ਨਾਲ ਮਿਲ ਕੇ ਇਹਨਾਂ ਨੇ ਉੱਥੇ ਸੱਤਾ ਦੇ ਵਿਚ ਕਾਬਜ ਹੋ ਗਏ ਤੇ ਉਪਰ ਇੱਕ ਗੱਲ ਇਹ ਗੱਲ ਸਾਹਮਣੇ ਆ ਗਈ ਕਿ ਜਿਹੋ ਜਿਹੀ ਅਸਥਿਰ ਸਰਕਾਰ ਬਣੀ ਆ ਕਿਉਂਕਿ ਪਾਕਿਸਤਾਨ ਦਾ ਇਹ ਇਤਿਹਾਸ ਵੀ ਰਿਹਾ ਇਹਨਾਂ ਦੀਆਂ ਹਾਕਮ ਜਮਾਤਾਂ ਜਿਹੜੀਆਂ ਇੱਕ ਦੂਜੇ ਦੇ ਵਾਲ ਪੱਟ ਪੱਟਦੀਆਂ ਰਹਿੰਦੀਆਂ ਤੇ ਇਹ ਸਿਰੇ ਚ ਚਾੜਦੇ ਨੀ ਹੁੰਦੇ ਤੇ ਉਦੋਂ ਪਹਿਲੇ ਲੜ ਪੈਂਦੇ ਹੁੰਦੇ ਆ ਤੇ ਇਹ ਇੱਕ ਤਰ੍ਹਾਂ ਨਾਲ ਅਸਥਿਰ ਸਰਕਾਰ ਬਣੀ ਆ ਜਿਹਦਾ ਕਰਕੇ ਇਹਨੇ ਚਿੰਤਾ ਵੱਡੀ ਖੜੀ ਕਰਤੀ ਕਿ ਇਹ ਪਾਕਿਸਤਾਨ ਦੇ ਆਵਾਮ ਦਾ ਜਿਹੜਾ ਮਤਲਬ ਉਹਨੂੰ ਗੁਰਬਤ ਦੇ ਵਿੱਚੋਂ ਕੱਢਣ ਲਈ ਇਹਨਾਂ ਕੋਲੇ ਕੋਈ ਵੀ ਰੋਡ ਮੈਪ ਹੈ ਨੀ ਗਾ ਕਿਉਂਕਿ ਮੈਂ ਉਹਦੇ ਵਿੱਚ ਕਿਹਾ ਵੀ ਸੀਗਾ ਉਸ ਆਰਟੀਕਲ ਦੇ ਵਿੱਚ ਲਿਖਿਆ ਵੀ ਸੀਗਾ ਕਿ ਕੁੱਲ ਜਿਹੜਾ ਕਰਜ਼ਾ ਹੈਗਾ ਜਿਹੜਾ ਘਰੇਲੂ ਤੇ ਜਿਹੜਾ ਬਾਹਰੀ ਕਰਜ਼ਾ ਹੈਗਾ ਉਹ ਵਿਦੇਸ਼ੀ ਕਰਜ਼ਾ ਹੈਗਾ ਉਹ 126 ਅਰਬ ਡਾਲਰ ਦਾ ਜੀ ਉਹਦੇ ਵਿਚੋਂ ਕੱਲੇ ਜਿਹੜੇ 7.4 ਅਰਬ ਡਾਲਰ ਆ ਉਹ IMF ਦਾ ਹੈਗਾ 30 ਅਰਬ ਚੀਨ ਦਾ ਹੈਗਾ ਤੇ ਇਹਨਾਂ ਕੋਲੇ ਜਿਹੜਾ ਆਪਦੇ ਕੋਲੇ ਫੋਰਨ ਰਿਜ਼ਰਵ ਹੈਗਾ ਅਮੈਰੀਕਨ ਡਾਲਰ ਦੇ ਵਿਚ ਉਹ 8.5 ਅਰਬ ਡਾਲਰ ਹੀ ਆ ਇਹਦਾ ਮਤਲਬ ਇਹ ਆ ਵੀ ਇਹ ਆਟੇ ਚ ਲੂਣ ਬਰਾਬਰ ਵੀ ਹੈ ਨੀ ਵੀ ਜਿਹਦਾ ਕਰਕੇ ਇਹ ਇੱਕ ਤਾਂ ਕਰਜ਼ ਦੇ ਵਿਚ ਡੁੱਬਿਆ ਰਹੂ ਤੇ ਉਹਦੇ ਵਿਚ ਇੱਕ ਬਦਲਵਾ ਜਿਹੜਾ ਇਹਨਾਂ ਕੋਲੇ ਕੋਈ ਮਾਡਲ ਹੈਗਾ ਉਹ ਹੈ ਨੀ ਇੱਕ ਜਿਹੜਾ ਇਹਨਾਂ ਨੇ ਪੈਕੇਜ ਰੋਕੇ ਹੋਏ ਸੀਗੇ ਕਿਉਂਕਿ ਚੋਣਾਂ ਕਰਕੇ ਬੇਲ ਆਊਟ ਪੈਕੇਜ IMF ਨੇ ਰੋਕਿਆ ਹੋਇਆ ਸੀ ਉਹ ਦੇਖ ਰਹੇ ਸੀ ਕਿ ਪਹਿਲਾਂ ਦੇਖਦੇ ਆ ਕਿ ਪਾਕਿਸਤਾਨ ਦੀ ਸੱਤਾ ਦੇ ਉੱਤੇ ਕੌਣ ਕਾਬਜ਼ ਹੁੰਦਾ ਕੌਣ ਬਹਿੰਦਾ ਹੈਗਾ ਤੇ ਇਸ ਤੋਂ ਬਾਅਦ ਇਹ ਬੇਲ ਆਊਟ ਪੈਕੇਜ ਜਿਹੜਾ ਹੈਗਾ ਉਹ ਜਾਰੀ ਕਰਾਂਗੇ ਤੇ ਉਹ ਬੇਲ ਆਊਟ ਪੈਕੇਜ ਵੀ ਹੁਣ ਪਾਕਿਸਤਾਨ ਦੇ ਆਵਾਮ ਦੇ ਹੱਕ ਦੇ ਲਈ ਨੀ ਉਹ ਹੋਰ ਵੱਧ ਉਹਨੂੰ ਕਰਜ਼ਾਈ ਕਰੂਗਾ ਤੇ ਆਪਦੀਆਂ ਜਿਹੜੀਆਂ ਉਹਨਾਂ ਦੀਆਂ ਨਵਦਾਰਵਾਦੀ ਨੀਤੀਆਂ ਹੈਗੀਆਂ ਉਹ ਹਰ ਖੇਤਰ ਦੇ ਵਿਚ ਲੈ ਕੇ ਆਉਣਗੇ ਪਾਕਿਸਤਾਨ ਦਾ ਜਿਹੜਾ ਜਨਤਕ ਢਾਂਚਾ ਉਹਨੂੰ ਬੁਰੀ ਤਰ੍ਹਾਂ ਹੋਰ ਤਬਾਹ ਕਰਨਗੇ ਕੁਛ ਨਿੱਜੀਕਰਨ ਲੈ ਕੇ ਆਉਣਗੇ ਤੇ ਜਿਹੜੇ ਕਾਰਪੋਰੇਟ ਸੈਕਟਰ ਆ ਉਹਦੇ ਮੁਨਾਫੇ ਜਿਹੜੇ ਹੈਗੇ ਆ ਉਹ ਦੁੱਗਣੇ ਚੌਗਣੇ ਹੋਣਗੇ ਆਉਣ ਵਾਲੇ ਸਾਲਾਂ ਦੇ ਵਿਚ ਤੇ ਜਿਹੜਾ ਪਾਕਿਸਤਾਨ ਦਾ ਆਮ ਆਵਾਮ ਹੈਗਾ ਉਹ ਉਸੇ ਤਰ੍ਹਾਂ ਹੀ ਜਿਹੜੀ ਦਲਦਲ ਦੇ ਵਿਚ ਪਹਿਲਾਂ ਫਸਿਆ ਹੋਇਆ ਹੈਗਾ ਤੇ ਉਹ ਕਿਤੇ ਨਾ ਕਿਤੇ ਮਤਲਬ ਇਹ ਸੰਭਾਵਨਾ ਹੈਗੀ ਕਿ ਲੰਬਾ ਸਮਾਂ ਉਹ ਚ ਫਸੇ ਰਹੋ
ਜੀ ਅੱਛਾ ਬੰਦੀਪ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਵੀ ਲਵਾਂਗੇ ਤੇ ਉਸ ਤੋਂ ਬਾਅਦ ਫਿਰ ਅਗਲੇ ਹਿੱਸੇ ਚ ਗੱਲਬਾਤ ਆਪਾਂ ਇਸ ਨੂੰ ਜਾਰੀ ਰੱਖਦੇ ਆ ਇੱਕ ਗੱਲ ਆਉਂਦੀ ਆ ਬਈ ਆਪਾਂ ਹੁਣ ਦੇਖ ਵੀ ਰਹੇ ਆ ਜਦੋਂ ਇੰਡੀਆ ਵੱਲ ਝਾਤ ਮਾਰੀਏ ਤੇ ਇੰਡੀਆ ਵੀ ਕਿਸੇ ਚੰਗੇ ਪਾਸੇ ਜਾਂਦਾ ਵਿਖਾਈ ਨਹੀਂ ਦੇ ਰਿਹਾ ਲਗਾਤਾਰ ਇਹਨੂੰ ਇੱਕ ਬਦਹਾਲੀ ਦੇ ਵਿਚ ਲਿਜਾਣ ਦਾ ਜੋ ਢੰਗ ਤਰੀਕੇ ਅਪਣਾਏ ਜਾ ਸਕਦੇ ਆ ਉਨ੍ਹਾਂ ਤੇ ਕੰਮ ਹੋ ਰਿਹਾ ਤੇ ਕਈ ਵਾਰ ਭਾਰਤ ਦੇ ਫਿਰ ਮੀਡੀਆ ਨਾ ਪਾਕਿਸਤਾਨ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਤਸੱਲੀ ਜੀ ਦੇਣ ਲੱਗ ਜਾਂਦੇ ਆ ਕਿ ਉਨ੍ਹਾਂ ਨਾਲੋਂ ਬੈਟਰ ਹੈ ਕਿ ਇਹਨਾਂ ਨਾਲੋਂ ਬੈਟਰ ਹੈ ਸੋ ਕੱਲ ਤੇ ਇਹ ਹੈ ਕਿ ਜੇ ਉਧਰ ਵੀ ਚੰਗਾ ਨਹੀਂ ਤੇ ਇਧਰ ਉਨਾ ਮਾੜਾ ਨਹੀਂ ਆ ਪਰ ਦੋਨੇ ਪਾਸੇ ਜਿਹੜੀਆਂ ਨੀਤੀਆਂ ਨੇ ਤੇ ਦੁਨੀਆਂ ਭਰ ਦੀਆਂ ਨੀਤੀਆਂ ਤਾਂ ਲੋਕਾਂ ਦੇ ਖਿਲਾਫ ਹੀ ਨਿਭਰੀਆਂ ਨੇ ਅਸੀਂ ਇਸ ਪੂਰੇ ਸੰਸਾਰਕ ਢਾਂਚੇ ਨੂੰ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ ਬ੍ਰੇਕ ਤੋਂ ਬਾਅਦ ਇਸ ਵਿਸ਼ੇ ਤੇ ਗੱਲ ਕਰਦੇ ਆ ਇਨ ਕੇਸ ਯੂ ਹੈਵ ਐਨੀ ਕੁਐਸਚਨ 416-620-1778 ਸਾਡਾ ਸਟੂਡੀਓ ਦਾ ਨੰਬਰ ਹੈ ਜੀ ਤੇ ਜੇ ਸੈੱਲ ਫੋਨ ਤੇ ਗੱਲ ਕਰਨੀ ਹੋਵੇ ਤਾਂ 7802-43-7033 ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਇਸ ਪ੍ਰੋਗਰਾਮ ਨੂੰ ਦੁਬਾਰਾ ਚੱਲਦੇ ਆ ਤੇ ਜਿਹੜੇ ਨੁਕਤੇ ਤੇ ਗੱਲ ਛੱਡੀ ਸੀ ਉਥੋਂ ਹੀ ਚੱਕਾਂਗੇ
Did you know with CIBC Global Money Transfer, there are many ways to send money abroad, like next day deposit to a bank account, same day cash pickup, or send it in minutes to eligible Visa cards or an Alipay wallet. The choice is yours with CIBC Global Money Transfer. Plus, enjoy a $0 CIBC transfer fee, always. Visit CIBC.com/transfer. Conditions and CIBC foreign exchange rates apply. CIBC. Ambitions made real.
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ ਫਿਰ ਦੇਰ ਨਾ ਕਰੋ ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ ਇਹੋ ਨਹੀਂ ਜੀ ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ
ਯੂਅਰ ਲਿਸਨਿੰਗ ਟੂ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ
ਦਾ ਕਰੰਟ ਅਫੇਅਰਸ ਦੇ ਵਿਚ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਮੈਂ ਰਮਨਜੀਤ ਸਿੰਘ ਸਿੱਧੂ ਸਾਡੇ ਸਟੂਡੀਓ ਦਾ ਨੰਬਰ 416-620-1778 ਹੈ ਤੇ ਗੱਲਬਾਤ ਮਨਦੀਪ ਨਾਲ ਹੋ ਰਹੀ ਹੈ ਤੇ ਮਨਦੀਪ ਜੀ ਆਪਾਂ ਇਹੀ ਗੱਲ ਸੀ ਕਿ ਜੇ ਭਾਰਤ ਨੂੰ ਦੇਖਦੇ ਹਾਂ ਤੇ ਭਾਰਤ ਦਾ ਭਵਿੱਖ ਵੀ ਕੋਈ ਚੰਗਾ ਵਿਖਾਈ ਨਹੀਂ ਦਿੰਦਾ ਤੇ ਜੇ ਪਾਕਿਸਤਾਨ ਨੂੰ ਦੇਖਦੇ ਹਾਂ ਤੇ ਪਾਕਿਸਤਾਨ ਦਾ ਭਵਿੱਖ ਵੀ ਚੰਗਾ ਨਹੀਂ ਦਿਖਾਈ ਦਿੰਦਾ ਦੋਨਾਂ ਮੁਲਕਾਂ ਦੇ ਵਿਚ ਜੋ ਵੀ ਸਿਆਸਤ ਵਿਚ ਆ ਰਹੇ ਨੇ ਜਿਹੇ ਜਿਹੇ ਵੀ ਗੱਠਜੋੜ ਬਣ ਰਹੇ ਨੇ ਉਹ ਆਪਣੇ ਜੇਬਾਂ ਭੋਬੇ ਭਰਨ ਵਾਲੇ ਲੋਕਾਂ ਦੇ ਹੀ ਹੈ ਉਹਦੇ ਵਿਚ ਜਿਹੜਾ ਅੱਗੇ ਕਦੇ ਮਾੜੀ ਮੋਟਾ ਸਕੋਪ ਹੁੰਦਾ ਸੀ ਨਾ ਵੀ ਜਨਤਾ ਦੀ ਖੁਸ਼ਹਾਲੀ ਵੀ ਉਹਦੀ ਸੰਗ ਸ਼ਰਮ ਵੀ ਹੁੰਦੀ ਸੀ ਵੀ ਚਲੋ ਲੋਕਾਂ ਦਾ ਵੀ ਕੁਛ ਕਰੋ ਹੁਣ ਇਸ ਗੱਲ ਦਾ ਤਾਂ ਕਿਤੇ ਕੋਈ ਅਲਾਂਭਾ ਵੀ ਨਹੀਂ ਰਿਹਾ ਕਿ ਬੰਦਾ ਕਰਪਟ ਹੈ ਅਗਲਾ ਕਹਿੰਦਾ ਜੀ ਸਿਆਣਾ ਹੁਣ ਇਹ ਮੈਂ ਆਮ ਤੌਰ ਤੇ ਦੇਖਿਆ ਜੀ ਘਰ ਨੂੰ ਸਿਆਣਾ ਕਹਿੰਦੇ ਆ ਉਹਨੂੰ ਭ੍ਰਿਸ਼ਟਾਚਾਰੀ ਕਹਿਣੋਂ ਹਟ ਗਏ ਹਾਂਜੀ
ਹਾਂਜੀ ਦੇਖੋ ਉਹਦੇ ਵਿਚ ਇਕ ਗੱਲ ਜਿਹੜੇ ਭਾਰਤ ਤੇ ਪਾਕਿਸਤਾਨ ਵਰਗੇ ਮੁਲਕ ਹੈਗੇ ਨੇ ਇਹਨਾਂ ਦੇ ਲੋਕਾਂ ਨੂੰ ਇਕ ਗੱਲ ਸਮਝਣੀ ਚਾਹੀਦੀ ਹੈਗੀ ਕਿ ਜਿਹੜੇ ਇਥੋਂ ਦੇ ਹਾਕਮ ਹੈਗੇ ਆ ਕਿਸੇ ਵੀ ਮਤਲਬ ਪਾਰਟੀ ਦੇ ਵਿਚ ਹਾਕਮ ਹੈਗੇ ਜਿਹੜੇ ਸੱਤਾ ਦੇ ਵਿਚ ਆਉਂਦੇ ਹੈਗੇ ਆ ਇਹ ਜਿਹੜੇ ਵਿਕਸਿਤ ਮੁਲਕ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਪੂੰਜੀਵਾਦੀ ਮੁਲਕ ਕਹਿ ਦਿੰਦੇ ਆ ਜਿਵੇਂ ਚੀਨ ਹੈਗਾ ਇਹਦੇ ਵਿਚ ਮਤਲਬ ਅਮੈਰੀਕਾ ਹੈਗਾ ਜਾਂ ਹੋਰ ਜਰਮਨੀ ਵਰਗੇ ਮਤਲਬ ਵੱਡੇ ਮੁਲਕ ਹੈਗੇ ਆ ਇਹਨਾਂ ਦਾ ਇਹ ਸ਼ੁਰੂ ਤੋਂ ਹੀ ਇਕ ਤਰ੍ਹਾਂ ਨਾਲ ਟੱਚ ਲੱਗ ਬਣ ਕੇ ਇਹ ਚੱਲ ਰਹੇ ਹੈਗੇ ਨੇ ਜਿਹੜਾ ਇੱਕ ਸਵੈ ਨਿਰਭਰ ਇਥੋਂ ਦੀ ਆਰਥਿਕਤਾ ਦਾ ਚਾਹੇ ਉਹ ਜ਼ਰਾਈ ਆਰਥਿਕਤਾ ਹੋਵੇ ਚਾਹੇ ਉਹਦਾ ਉਦਯੋਗਿਕ ਖੇਤਰ ਹੋਵੇ ਸਾਰੇ ਖੇਤਰਾਂ ਦਾ ਜਿਹੜਾ ਇੱਕ ਸਵੈ ਨਿਰਭਰ ਵਿਕਾਸ ਹੋਣਾ ਚਾਹੀਦਾ ਹੁੰਦਾ ਉਹ ਵਿਕਾਸ ਨਹੀਂ ਹੋਇਆ ਪਾਕਿਸਤਾਨ ਦੇ ਅੰਦਰ ਬਿਲਕੁਲ ਹੀ ਮਤਲਬ ਬਹੁਤ ਘੱਟ ਹੋਇਆ ਹੈਗਾ ਤੇ ਇੱਥੇ ਥੋੜਾ ਬਹੁਤਾ ਜਿੰਨਾ ਕਿ ਨਹਿਰੂ ਵਰਗਿਆਂ ਨੇ ਕੀਤਾ ਹੈਗਾ ਉਹ ਜ਼ਰੂਰ ਹੋਇਆ ਪਰ ਇਹਦੇ ਬਾਵਜੂਦ ਵੀ ਉਵੇਂ ਨਹੀਂ ਮਤਲਬ ਹੋਇਆ ਹੈਗਾ ਇਹ ਕਿਤੇ ਨਾ ਕਿਤੇ ਹਜੇ ਵੀ ਸਿਆਸੀ ਤੌਰ ਦੇ ਉੱਤੇ ਵੀ ਤੇ ਆਰਥਿਕ ਤੌਰ ਦੇ ਉੱਤੇ ਵੀ ਵੱਡੇ ਮੁਲਕਾਂ ਦੇ ਵਿਚ ਮਤਲਬ ਉਨ੍ਹਾਂ ਦੇ ਪਿੱਛ ਲੱਗ ਬਣੇ ਹੋਏ ਆ ਜੇ ਆਪਾਂ ਇੱਕ ਐਗਜ਼ਾਮਪਲ ਲੈ ਲਈਏ ਕਿ ਇਮਰਾਨ ਖਾਨ ਜਿਹੜਾ ਹੈਗਾ ਮਤਲਬ ਉਹ ਚੀਨ ਤੇ ਰੂਸ ਦੇ ਵੱਧ ਨੇੜੇ ਹੋ ਰਿਹਾ ਸੀਗਾ ਤਾਂ ਚੀਨ ਤੇ ਜਿਹੜਾ ਰੂਸ ਆ ਚੀਨ ਦਾ ਵੀ ਜਿਹੜਾ ਚੀਨ ਤੇ ਪਾਕਿਸਤਾਨ ਦਾ ਆਰਥਿਕ ਲਾਂਘਾ ਜਿਹੜਾ ਹੈਗਾ ਉਹਦੇ ਲਈ ਜੇ ਚੀਨ ਵੀ ਇਨ੍ਹਾਂ ਨੂੰ $30 billion ਦੇ ਰਿਹਾ ਤਾਂ ਜਿਹੜਾ ਕਿ 35% ਕੁੱਲ ਜਿਹੜਾ ਵਿਦੇਸ਼ੀ ਕਰਜ਼ਾ ਉਹਦਾ 35% ਬਣਦਾ ਬਹੁਤ ਵੱਡੀ ਅਮਾਊਂਟ ਹੈਗੀ ਆ ਉਹਦਾ ਮਕਸਦ ਵੀ ਮਤਲਬ ਵੀ ਯੂਰਪ ਦੇ ਨਾਲ ਟ੍ਰੇਡ ਕਰਨ ਦੇ ਲਈ ਪਾਕਿਸਤਾਨ ਦੇ ਲਾਂਘੇ ਨੂੰ ਵਰਤਣਾ ਉਹਦੇ ਲਈ ਜੀਓ ਪੋਲੀਟੀਕਲ ਤੌਰ ਦੇ ਉੱਤੇ ਬਹੁਤ ਇੰਪੋਰਟੈਂਟ ਬਣਦਾ ਹੈਗਾ ਚੀਨ ਲਈ ਤੇ ਜੀਓ ਪੋਲੀਟੀਕਲ ਤੌਰ ਦੇ ਉੱਤੇ ਅਮੈਰੀਕਾ ਲਈ ਵੀ ਬਹੁਤ ਇੰਪੋਰਟੈਂਟ ਖੇਤਰ ਰਿਹਾ ਹੈਗਾ ਮਤਲਬ ਪਾਕਿਸਤਾਨ ਜਦੋਂ ਵੀ ਇਹਨਾਂ ਨੇ ਸੋਵੀਅਤ ਯੂਨੀਅਨ ਦੇ ਖਿਲਾਫ਼ ਜਾਂ ਸੀਰੀਆ ਇਰਾਕ ਅਫਗਾਨਿਸਤਾਨ ਇਹਨਾਂ ਸਾਰਿਆਂ ਦੇ ਖਿਲਾਫ਼ ਜਦੋਂ ਦਹਿਸ਼ਤਗਰਦੀ ਖਿਲਾਫ਼ ਜੰਗ ਦਾ ਬਹਾਨਾ ਬਣਾ ਕੇ ਇਹਨਾਂ ਨੇ ਬਹੁਤ ਵੱਡੀ ਪੱਧਰ ਦੇ ਵਿਚ ਜਿਹੜੀ ਇਹਨਾਂ ਨੂੰ ਫੌਜੀ ਸਹਾਇਤਾ ਦਿੱਤੀ ਸੀ ਇਹਨਾਂ ਦਹਿਸ਼ਤਗਰਦ ਗਰੁੱਪਾਂ ਨੂੰ ਟ੍ਰੇਨਿੰਗ ਵੀ ਦਿੱਤੀ ਤੇ ਉਦੋਂ ਇਹਨੂੰ ਟ੍ਰੇਨਿੰਗ ਸੈਂਟਰ ਬਣਾਇਆ ਇਹਨਾਂ ਨੇ ਤੇ ਇਹਦੇ ਹਵਾਈ ਖੇਤਰ ਨੂੰ ਵੀ ਪਾਕਿਸਤਾਨ ਦੇ ਨੂੰ ਵਰਤਿਆ ਹੈਗਾ ਤਾਂ ਪਾਕਿਸਤਾਨ ਜੀਓ ਪੋਲੀਟੀਕਲ ਤੌਰ ਦੇ ਉੱਤੇ ਅਮੈਰੀਕਾ ਲਈ ਵੀ ਬਹੁਤ ਇੰਪੋਰਟੈਂਟ ਹੈਗਾ ਚੀਨ ਲਈ ਵੀ ਬਹੁਤ ਇੰਪੋਰਟੈਂਟ ਹੈਗਾ ਇਸ ਕਰਕੇ ਇਹ ਇਹਨਾਂ ਮੁਲਕਾਂ ਦੇ ਅੰਦਰ ਜਿਹੜਾ ਇੱਕ ਸਰਹੱਦੀ ਵਿਵਾਦ ਬਣਾ ਕੇ ਰੱਖਿਆ ਜਾਂਦਾ ਭਾਰਤ ਤੇ ਪਾਕਿਸਤਾਨ ਦੇ ਵਿਚ ਇਹ ਕੱਲੀਆਂ ਭਾਰਤ ਤੇ ਪਾਕਿਸਤਾਨ ਦੇ ਜਿਹੜੀਆਂ ਹਾਕਮ ਜਮਾਤਾਂ ਉਹਨਾਂ ਲਈ ਇਹ ਰਾਮਬਣ ਦਾ ਕੰਮ ਕਰਦਾ ਕਿਉਂਕਿ ਦੋਨਾਂ ਇਸ ਨਫ਼ਰਤ ਨੂੰ ਵਧਾ ਕੇ ਦੋਨਾਂ ਮੁਲਕਾਂ ਦੇ ਜਿਹੜਾ ਆਮ ਲੋਕ ਹੈਗੇ ਆ ਉਹਨਾਂ ਨੂੰ ਵੋਟ ਬੈਂਕ ਦੇ ਵਿਚ ਬਦਲਦੇ ਆ ਤੇ ਉਹਨਾਂ ਦੀ ਲੁੱਟ ਕਰਦੇ ਆ ਤੇ ਬਾਹਰਲੇ ਜਿਹੜੇ ਮੁਲਕ ਹੈਗੇ ਨੇ ਉਹ ਵੀ ਇਹਨਾਂ ਨੂੰ ਇੱਕ ਦੂਜੇ ਦੇ ਵਿਚ ਇਸ ਕਲੇਸ਼ ਦੇ ਵਿਚ ਫਸਾ ਕੇ ਰੱਖਣਾ ਚਾਹੁੰਦੇ ਹੈਗੇ ਆ ਹੁਣ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹੈਗੀਆਂ ਜਿਹੜਾ ਮਤਲਬ ਜਿੰਨੀ ਜ਼ਰੂਰਤ ਦੇ ਨਾਲ ਕਰਨ ਵਾਲੀਆਂ ਹੈਗੀਆਂ ਉਹ ਇਹ ਹੈਗਾ ਕਿ ਇੱਕ ਤਾਂ ਇਹ ਕਿ ਇੱਥੋਂ ਦਾ ਮਤਲਬ ਇਹ ਸਰਹੱਦੀ ਵਿਵਾਦ ਖਤਮ ਹੋਣਾ ਚਾਹੀਦਾ ਜੇ ਸਰਹੱਦੀ ਵਿਵਾਦ ਖਤਮ ਹੁੰਦਾ ਹੈਗਾ ਤਾਂ ਡਿਫੈਂਸ ਦੇ ਉੱਤੇ ਦੋਨੇ ਮੁਲਕ ਜਿੰਨਾ ਖਰਚਾ ਕਰਦੇ ਹੈਗੇ ਆ ਉਹ ਦੋਨਾਂ ਮੁਲਕਾਂ ਦੇ ਆਮ ਲੋਕਾਂ ਦੀ ਸਿੱਖਿਆ ਦੇ ਉੱਤੇ ਉਹਨਾਂ ਦੇ ਹੈਲਥ ਦੇ ਉੱਤੇ ਉਹਨਾਂ ਦੇ ਜਿਹੜੇ ਵਿਕਾਸ ਦੇ ਉਹਨਾਂ ਦਾ ਜੀਵਨ ਪੱਧਰ ਉੱਚਾ ਉੱਠ ਸਕੇ ਮਹਿੰਗਾਈ ਜਿਹੜੀ ਹੈਗੀ ਆ ਉਹ ਘੱਟ ਸਕੇ ਮਤਲਬ ਬੇਰੁਜ਼ਗਾਰੀ ਘੱਟ ਸਕੇ ਮਤਲਬ ਇਹ ਜਿਹੜਾ ਕਰਜ਼ ਹੈਗਾ ਦੋਨਾਂ ਮੁਲਕਾਂ ਦੇ ਸਿਰ ਦੇ ਉੱਤੇ ਮਤਲਬ ਉਹ ਕਰਜ਼ ਵੀ ਕਿਤੇ ਨਾ ਕਿਤੇ ਘੱਟ ਸਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕੀਤੀਆਂ ਜਾ ਸਕਦੀਆਂ ਜੇ ਦੋਨੇ ਮੁਲਕ ਆਪਸ ਦੇ ਵਿੱਚ ਸਰਹੱਦੀ ਵਿਵਾਦ ਨੂੰ ਖਤਮ ਕਰਦੇ ਹੈਗੇ ਆ ਤੇ ਆਪਸ ਦੇ ਵਿੱਚ ਆਰਥਿਕ ਤੇ ਜਿਹੜਾ ਵਪਾਰਕ ਲਾਂਘਾ ਹੈਗਾ ਉਹਨੂੰ ਵੀ ਖੋਲਦੇ ਹੈਗੇ ਆ ਜੇ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਵਪਾਰ ਹੈਗਾ ਜੇ ਉਸ ਲਾਂਘੇ ਰਾਹੀਂ ਹੁੰਦਾ ਹੈਗਾ ਇਹਦੇ ਨਾਲ ਦੋਨਾਂ ਮੁਲਕਾਂ ਦੇ ਵਿੱਚ ਬਹੁਤ ਮਤਲਬ ਦੋਨਾਂ ਮੁਲਕਾਂ ਦੇ ਲੋਕਾਂ ਲਈ ਖੁਸ਼ਹਾਲੀ ਦਾ ਰਾਹ ਨਿਕਲੂਗਾ ਕਿਉਂਕਿ ਹੁਣ ਜਿਹੜਾ ਪਾਕਿਸਤਾਨ ਦੇ ਵਿੱਚ ਤਿਆਰ ਮਾਲ ਹੈਗਾ ਉਹ ਜੇ ਇੱਥੇ ਆਉਂਦਾ ਤਾਂ ਵਾਇਆ ਮਤਲਬ ਅਰਬ ਮੁਲਕਾਂ ਦੇ ਆਉਂਦਾ ਤੇ ਜਿਹੜਾ ਇੱਥੇ ਭਾਰਤ ਦੇ ਵਿੱਚ ਬਣਦਾ ਤਿਆਰ ਮਾਲ ਹੈਗਾ ਉਹ ਜਿਹੜੀ ਪਹਿਲਾਂ ਅਰਬ ਮੁਲਕਾਂ ਦੇ ਵਿੱਚ ਦੀ ਹੋ ਕੇ ਪਾਕਿਸਤਾਨ ਨੂੰ ਆਉਂਦਾ ਤੇ ਉਹ ਜਿੰਨਾ ਖਰਚਾ ਤੇ ਜਿੰਨੇ ਟੈਕਸ ਪੈ ਜਾਂਦੇ ਹੈਗੇ ਤੇ ਉਹੀ ਚੀਜ਼ਾਂ ਜਿਹੜੀਆਂ ਬਹੁਤ ਸਸਤੇ ਭਾਅ ਦੋਨੇ ਮੁਲਕ ਇੱਕ ਦੂਜੇ ਨੂੰ ਇੰਪੋਰਟ ਐਕਸਪੋਰਟ ਕਰ ਸਕਦੇ ਹੈਗੇ ਆ ਉਹ ਇੰਪੋਰਟ ਐਕਸਪੋਰਟ ਦਾ ਜਿਹੜਾ ਲਾਹਾ ਹੈਗਾ ਉਹ ਇਹਨਾਂ ਨੂੰ ਹੋ ਸਕਦਾ ਦੂਜੀ ਗੱਲ ਮੈਂ ਇਹ ਵੀ ਕਿਹਾ ਸੀ ਕਿ ਇਹ ਬਹੁਤ ਵੱਡਾ ਮਸਲਾ ਪਰ ਇਹ ਦੋਨਾਂ ਮੁਲਕਾਂ ਦੀਆਂ ਹਾਕਮ ਜਮਾਤਾਂ ਦੇ ਵਿੱਚ ਇੰਨੀ ਹਿੰਮਤ ਹੀ ਹੈ ਨੀ ਵੀ ਉਹ ਕਰ ਦੇਣ ਉਹ ਹੈਗਾ ਕਿ ਭਾਰਤ ਤੇ ਪਾਕਿਸਤਾਨ ਜਿਹੜਾ ਟ੍ਰੇਡ ਆ ਨਾ ਉਹ ਅਮੈਰੀਕਨ ਡਾਲਰ ਨੂੰ ਬਾਹਰ ਕੱਢ ਕੇ ਸਿੱਧਾ ਡਾਇਰੈਕਟ ਆਪਦੀ ਜਿਹੜੀ ਕਰੰਸੀ ਹੈਗੀ ਉਹਦੇ ਵਿੱਚ ਕਰਨ ਜਿਹਦੀ ਵਜ੍ਹਾ ਕਰਕੇ ਇਹਨਾਂ ਦਾ ਆਪਸੀ ਜਿਹੜਾ ਦੋਨਾਂ ਮੁਲਕਾਂ ਦੇ ਤਰੱਕੀ ਦੇ ਵਿੱਚ ਏਡੀ ਤੇਜ਼ੀ ਆ ਸਕਦੀ ਹੈਗੀ ਵੀ ਉਹ ਇੱਕ ਮਤਲਬ ਬਹੁਤ ਹੀ ਇੱਕ ਵਿਲੱਖਣ ਕਿਸਮ ਦੀ ਗੱਲ ਹੋ ਸਕਦੀ ਹੈ। ਜਿਹੜੇ ਆਰਥਿਕਤਾ ਨੂੰ ਸਮਝਦੇ ਲੋਕ ਆ ਉਹਨਾਂ ਨੂੰ ਇਹਦੀ ਮਹੱਤਤਾ ਪਤਾ ਕਿ ਜਦੋਂ ਕੋਈ ਦੋ ਮੁਲਕ ਜਿਹੜੇ ਦੋ ਨੇਸ਼ਨ ਹੈਗੇ ਜਦੋਂ ਆਪਸ ਚ ਟ੍ਰੇਡ ਕਰਦੇ ਆ ਆਪਦੀ ਲੋਕਲ ਕਰੰਸੀ ਦੇ ਵਿੱਚ ਤਾਂ ਲੋਕਾਂ ਦੀ ਆਰਥਿਕ ਖੁਸ਼ਹਾਲੀ ਦਾ ਰਾਹ ਖੋਲਦਾ ਤੇ ਲੋਕਾਂ ਦੇ ਉੱਤੇ ਬੋਝ ਵੀ ਘਟਦਾ ਹੈਗਾ ਤੇ ਕਿਤੇ ਨਾ ਕਿਤੇ ਰੁਜ਼ਗਾਰ ਦੇ ਮੌਕੇ ਵੀ ਵੱਧ ਪੈਦਾ ਹੁੰਦੇ ਹੈਗੇ ਆ ਤੇ ਮਹਿੰਗਾਈ ਨੂੰ ਵੀ ਬਹੁਤ ਵੱਡੀ ਪੱਧਰ ਤੇ ਨੱਥ ਪੈ ਜਾਂਦੀ ਹੈ ਕਿਉਂਕਿ ਜਿੰਨਾ ਵੱਡੀਆਂ ਕੰਪਨੀਆਂ ਦੀ ਮੋਨੋਪੋਲੀ ਹੈਗੀ ਆ ਆਰਥਿਕ ਖੇਤਰ ਦੇ ਉੱਤੇ ਵਪਾਰਕ ਖੇਤਰ ਦੇ ਉੱਤੇ ਉਹ ਕੰਪਨੀਆਂ ਹੀ ਹੁਣ ਮੋਟੇ ਮੁਨਾਫੇ ਬਟੋਰ ਰਹੀਆਂ ਆਮ ਲੋਕਾਂ ਦੇ ਪੱਲੇ ਤਾਂ ਕੁਛ ਪੈਂਦਾ ਨੀ ਹੈਗਾ। ਇਸ ਕਰਕੇ ਇਹ ਚੀਜ਼ਾਂ ਥੋੜੀਆਂ ਜਿਹੀਆਂ ਮਤਲਬ ਲੋਕਾਂ ਨੂੰ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਇਹ ਸਮਝ ਲੈਣਾ ਬਹੁਤ ਜ਼ਰੂਰੀ ਹੈ ਕਿ ਜਿਹੜੇ ਸਾਡੇ ਵਰਗੇ ਮਤਲਬ ਪਛੜੇ ਮੁਲਕ ਜਿਨ੍ਹਾਂ ਨੂੰ ਮੰਨਿਆ ਜਾਂਦਾ ਡਿਵੈਲਪਿੰਗ ਜਿਹੜੇ ਕੰਟਰੀ ਹੈਗੇ ਆ ਭਾਰਤ ਤੇ ਪਾਕਿਸਤਾਨ ਵਰਗੇ ਇਹਨਾਂ ਦੀਆਂ ਜਿਹੜੀਆਂ ਹਕਮ ਜਮਾਤਾਂ ਹੈਗੀਆਂ ਨੇ ਉਹ ਕਠਪੁਤਲੀਆਂ ਹੈਗੀਆਂ ਵੱਡੇ ਸਾਮਰਾਜੀ ਮੁਲਕਾਂ ਦੀਆਂ ਤੇ ਉਹ ਮੁਲਕ ਇਹਨਾਂ ਦੇ ਉੱਤੇ ਆਪਦੀਆਂ ਨੀਤੀਆਂ ਥੋਪਦੇ ਤੇ ਇਹਨਾਂ ਨੂੰ ਆਪਦੀਆਂ ਜਿਹੜੀਆਂ ਕਠਪੁਤਲੀਆਂ ਬਣਾ ਕੇ ਨਚਾਉਂਦੇ ਆ ਤੇ ਲੋਕਾਂ ਦੀ ਜਿਹੜੀ ਰੱਤ ਹੈਗੀ ਆ ਉਹ ਨਚੋੜਦੇ ਹੈਗੇ ਉਹਨਾਂ ਦਾ ਖੂਨ ਪੀਂਦੇ ਹੈਗੇ ਆ ਉਹਨਾਂ ਦੀ ਸਸਤੀ ਕਿਰਤ ਲੁੱਟਦੇ ਆ ਤੇ ਉਹਨਾਂ ਦੇ ਕੁਦਰਤੀ ਖਣਿਜ ਭੰਡਾਰ ਜਿਹੜੇ ਕਿ ਕੁੱਲ ਲੁਕਾਈ ਦੇ ਸਾਂਝੇ ਨੇ ਉਹਨਾਂ ਦੀ ਵੀ ਇਹ ਲੁੱਟ ਕਰਦੇ ਹੈਗੇ ਆ। ਇਸ ਰੂਪ ਦੇ ਵਿੱਚ ਜਦੋਂ ਲੋਕ ਇਸ ਗੱਲ ਨੂੰ ਇਸ ਨੁਕਤੇ ਨੂੰ ਸਮਝ ਕੇ ਫਿਰ ਉਹਨਾਂ ਨੂੰ ਇਹ ਪਤਾ ਲੱਗ ਜੂ ਕਿ ਇਹ ਕਿਸੇ ਵੀ ਰੰਗ ਦੀ ਵੋਟ ਪਾਰਟੀ ਆ ਜੀ ਇਹ ਨਹੀਂ ਸਾਡਾ ਕੋਈ ਹੱਲ ਕਰ ਸਕਦੀ ਇਹ ਵਕਤੀ ਤੌਰ ਤੇ ਝੂਠੇ ਲਾਰੇ ਲਾ ਸਕਦੇ ਆ। ਜਿਵੇਂ ਇਹਨਾਂ ਚੋਣਾਂ ਦੇ ਵਿੱਚ ਵੀ ਜਦੋਂ ਤੁਸੀਂ ਦੇਖੋਗੇ ਨਾ ਮਤਲਬ ਜਿਹੜੇ ਇਹਨਾਂ ਨੇ ਮਤਲਬ ਲਾਰੇ ਲਾਏ ਹੈਗੇ ਆ ਉਹਨਾਂ ਚ ਇਹ ਕਿਹਾ ਵੀ ਅਸੀਂ ਬਿਜਲੀ ਸਸਤੀ ਦੇਵਾਂਗੇ 30 ਲੱਖ ਜਿਹੜੇ ਬੇਘਰ ਲੋਕ ਆ ਉਹਨਾਂ ਨੂੰ ਨਵੇਂ ਘਰ ਦੇਵਾਂਗੇ ਮਹਿੰਗਾਈ ਘਟਾਵਾਂਗੇ ਰੁਜ਼ਗਾਰ ਦੇਵਾਂਗੇ ਅਸੀਂ ਜੀ ਜਿਹੜੀ ਧਾਰਾ 370 ਬਹਾਲ ਕਰਾ ਲਾਂਗੇ ਇਹ ਗੱਲਾਂ ਹੈਗੀਆਂ ਚੋਣ ਪ੍ਰਚਾਰ ਵੇਲੇ ਕਰਨ ਵਾਲੀਆਂ ਸਿਰਫ ਲੋਕਾਂ ਨੂੰ ਜਿਹੜੀ ਵੋਟਾਂ ਵੇਲੇ ਜਿਹੜੇ ਜਿਹਨੂੰ ਆਪਾਂ ਕਹਿੰਦੇ ਹੈਗੇ ਕਿ ਵੋਟਾਂ ਵੇਲੇ ਇਹ ਡੱਡੂ ਬਾਹਰ ਆਉਂਦੇ ਹੈਗੇ ਨੇ ਤੇ ਉਸ ਤੋਂ ਬਾਅਦ ਇਹ ਫਿਰ ਇਹਨਾਂ ਤੇ ਪਰਦਾ ਪਾ ਦਿੰਦੇ ਆ ਫਿਰ ਇਹ ਕੁਝ ਹੋਰ ਮਸਲਿਆਂ ਦੇ ਵਿੱਚ ਉਲਝੇ ਰਹਿੰਦੇ ਆ ਜਦੋਂ ਇੱਕ ਵਾਰ ਸੱਤਾ ਦੇ ਵਿੱਚ ਬਹਿੰਦੇ ਆ। ਇਹੀ ਹਾਲ ਜਿਹੜੀ ਭਾਰਤ ਦੇ ਜਿਹੜੇ ਸੱਤਾਧਾਰੀ ਆ ਇਹ ਵੀ ਐਂ ਕਰਦੇ ਹੈਗੇ ਜਿਵੇਂ ਪਿੱਛੇ ਜੇ ਤੁਸੀਂ ਦੇਖਿਆ ਹੈਗਾ ਕਿ ਮੋਦੀ ਹਕੂਮਤ ਨੇ ਜਿੱਡੀ ਵੱਡੀ ਪੱਧਰ ਦੇ ਉੱਤੇ ਕਸ਼ਮੀਰ ਦੇ ਲੋਕਾਂ ਦੇ ਉੱਤੇ ਅਤਿਆਚਾਰ ਕੀਤਾ ਤੇ ਜਿੱਡੀ ਵੱਡੀ ਪੱਧਰ ਦੇ ਉੱਤੇ ਇਹਨਾਂ ਨੇ ਆ ਮੁਸਲਿਮ ਘੱਟ ਗਿਣਤੀਆਂ ਨੂੰ ਦਬਾ ਕੇ ਰੱਖਣ ਦਾ ਮਤਲਬ ਚਲਾਇਆ ਹੈਗਾ ਸਾਰਾ ਦੌਰ ਤੇ ਜਿੰਨੀ ਧਾਰਮਿਕ ਨਫ਼ਰਤ ਜਿਹੜੀ ਹੈਗੀ ਆ ਉਹ ਰਾਮ ਮੰਦਿਰ ਦੇ ਨਾਲ ਜੋੜ ਕੇ ਇੱਥੇ ਪੂਰਾ ਇੱਕ ਫਿਰਕੂ ਦਹਿਸ਼ਤ ਖੜੀ ਕੀਤੀ ਪੰਜਾਬ ਦੇ ਅੰਦਰ ਤੇ ਤੁਸੀਂ ਦੇਖੋ ਕਿ ਨੋਟਬੰਦੀ ਦਾ ਬਹੁਤ ਵੱਡੀ ਪੱਧਰ ਤੇ ਲੋਕਾਂ ਦੇ ਉੱਤੇ ਅਸਰ ਪਿਆ। 3 ਜਿਹੜੇ ਖੇਤੀ ਕਾਨੂੰਨ ਲੈ ਕੇ ਆਉਂਦੇ ਸੀ ਜਾਂ ਕਿਸਾਨੀ ਦੇ ਉੱਤੇ ਕਿਸਾਨੀ ਨੂੰ WTO ਦੇ ਸਾਹਮਣੇ ਵੇਚ ਦੇਣਾ ਜਦੋਂ ਦੋਨਾਂ ਮੁਲਕਾਂ ਦੇ ਹੱਕ ਵੀ ਇਸ ਤਰ੍ਹਾਂ ਦੀਆਂ ਮਤਲਬ ਪ੍ਰੈਕਟਿਸ ਦੇ ਵਿੱਚ ਜਾਂ ਐਕਸਰਸਾਈਜ਼ ਚ ਰੁੱਝੇ ਹੋਏ ਆ ਜਿਹੜੇ ਵੱਡੇ ਮੁਲਕਾਂ ਨੂੰ ਮਤਲਬ IMF WTO ਵਰਲਡ ਬੈਂਕ ਜਿਹੜੀਆਂ ਵੱਡੀਆਂ ਮਤਲਬ ਮੁਲਕ ਹੈਗੇ ਆ ਉਹਨਾਂ ਦੇ ਫਾਇਦੇ ਕਰਨ ਚ ਰੁੱਝੇ ਹੋਏ ਹੈਗੇ ਆ ਆਮ ਲੋਕਾਂ ਦਾ ਇਹ ਸਿਰਫ ਜਿਹੜਾ ਹੈਗਾ ਜਵਾਨੀ ਕਲਾਮੀ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਗੱਲੀ ਬਾਤ ਕੋਈ ਮਤਲਬ ਸਾਰ ਰਹੇ ਹੈਗੇ ਆ ਤੇ ਇਸ ਕਰਕੇ ਇਹ ਬਹੁਤ ਵੱਡਾ ਮਸਲਾ ਹੈਗਾ ਕਿ ਲੋਕਾਂ ਨੂੰ ਜੇ ਇਹ ਲੋਕ ਇਹ ਸਮਝ ਗਏ ਕਿ ਇਹ ਮਤਲਬ ਕਰ ਕੀ ਰਹੇ ਨੇ ਸਾਡੇ ਮੁਲਕ ਦੇ ਜਿਹੜੇ ਹੁਕਮਰਾਨ ਹੈਗੇ ਨੇ ਤੇ ਵਜ਼ੀਰੇ ਆਜ਼ਮ ਜਿਹੜੇ ਹੈਗੇ ਨੇ ਉਹ ਕਰ ਕੀ ਰਹੇ ਹੈਗੇ ਨੇ ਫਿਰ ਉਹ ਸਮਝ ਜਾਣਗੇ ਕਿ ਇਹਨਾਂ ਕੋਲ ਹੱਲ ਵੀ ਕੋਈ ਨੀ ਇਹ ਵੋਟਾਂ ਦੇ ਵਿੱਚ ਕੋਈ ਵੀ ਆ ਜਾਵੇ ਤੇ ਇਹਦੇ ਨਾਲ ਕੋਈ ਬਹੁਤਾ ਫਰਕ ਨੀ ਪੈਣ ਵਾਲਾ ਹੈਗਾ ਤੇ ਲੋਕਾਂ ਦੀ ਹਾਲਤ ਦਿਨੋਂ ਦਿਨ ਡਿੱਗਰ ਨੀ ਹੈਗੀ ਆ ਕਿਉਂਕਿ ਪਾਕਿਸਤਾਨ ਦਾ ਜਿਹੜਾ ਸਮਾਜਿਕ ਵਿਕਾਸ ਹੈਗਾ ਜਿਹੜਾ ਇੱਕ ਅਗਾਂਹ ਵਧੂ ਮਤਲਬ ਉੱਥੇ ਵਿਚਾਰ ਜਿਹੜੇ ਹੈਗੇ ਆ ਉਹ ਹੋਵੇ ਪ੍ਰੋਗਰੈਸਿਵ ਵਿਚਾਰਾਂ ਚ ਕਿਤੇ ਨਾ ਕਿਤੇ ਸਾਨੂੰ ਹਜੇ ਵੀ ਉਹ ਪਛੜੇਪਣ ਦੇਖਣ ਨੂੰ ਮਿਲ ਜਾਂਦਾ ਹੈਗਾ ਉਹਦਾ ਕਾਰਨ ਧਾਰਮਿਕ ਕੱਟੜਤਾ ਦਾ ਵੀ ਬਹੁਤ ਵੱਡਾ ਰੋਲ ਆ ਵੀ ਉਹਦਾ ਸਮਾਜਿਕ ਵਿਕਾਸ ਨੀ ਉਹ ਹੋਣ ਦਿੰਦੀ ਤੇ ਜਿਹੜੇ ਵੱਡੇ ਧਮਾੜ ਹੈਗੇ ਨੇ ਵੀ ਇਸੇ ਕਰਕੇ ਆਪਾਂ ਕਹਿੰਦੇ ਆ ਕਿ ਅਮੀਰੀ ਗਰੀਬੀ ਦਾ ਬਹੁਤ ਵੱਡਾ ਪਾੜਾ ਹੈਗਾ ਪਾਕਿਸਤਾਨ ਦੇ ਅੰਦਰ ਊਚ ਨੀਚ ਹਿਸਾਬ ਦੇ ਤੱਕ ਆ ਤੇ ਉਹਨੇ ਹੀ ਲੋਕਾਂ ਨੂੰ ਗੁਰਬਤ ਵੱਲ ਧੱਕਿਆ ਹੋਇਆ ਹੈਗਾ ਜੇ ਊਚ ਨੀਚ ਦਾ ਪਾੜਾ ਖਤਮ ਕੀਤਾ ਜਾਵੇ ਜਿਹੜੇ ਇਥੋਂ ਦੇ ਵੱਡੇ ਅਧਿਯੋਗ ਆ ਉਹਨਾਂ ਦਾ ਸਨਅਤੀਕਰਨ ਕੀਤਾ ਜਾਵੇ ਲੈਂਡ ਸੀਲਿੰਗ ਜਿਹੜਾ ਐਕਟ ਹੈਗਾ ਜਿਹਦੇ ਤਹਿਤ ਜ਼ਮੀਨਾਂ ਦੀ ਮੁੜ ਵੰਡ ਵੀ ਹੋ ਸਕਦੀ ਆ ਜਾਂ ਉਹਦੇ ਸਾਂਝੇ ਫਾਰਮ ਵੀ ਬਣ ਸਕਦੇ ਹੈਗੇ ਆ ਮਤਲਬ ਇਸ ਤਰ੍ਹਾਂ ਦਾ ਵਿਕਾਸ ਜੇ ਹੁੰਦਾ ਵਪਾਰਕ ਲਾਂਘੇ ਖੁੱਲਣ ਮਤਲਬ IMF ਜਾਂ ਬਾਹਰਲੇ ਜਿਹੜਾ ਵਿਦੇਸ਼ੀ ਕਰਜ਼ਾ ਹੈਗਾ ਉਹਦਾ ਬੋਝ ਜੇ ਘਟਦਾ ਨਹੀਂ ਹੈਗਾ ਤਾਂ ਇਹ ਦਾਬੂ ਰਹੂਗਾ ਕਰਜ਼ਾ ਹੀ ਰਹੂਗਾ ਈਵਨ ਡਿਫਾਲਟਰ ਹੋਊਗਾ ਤੇ ਜੇ ਡਿਫਾਲਟਰ ਹੋਊਗਾ ਤਾਂ ਇਹਦੇ ਵਿੱਚੋਂ ਜਿਹੜੀ ਫੋਰਨ ਇਨਵੈਸਟਮੈਂਟ ਆ ਉਹ ਕੱਢੀ ਜਾਊਗੀ ਜਿਹਦੇ ਨਾਲ ਇਹਦੀ ਸਾਰੀ ਮਾਰਕੀਟ ਹਿੱਲ ਜੂ ਕਿਉਂਕਿ ਹੁਣ ਵੀ ਅਸੀਂ ਦੇਖਦੇ ਕਿ ਪਾਕਿਸਤਾਨ ਦੀ ਜਿਹੜੀ ਰੀਅਲ ਅਸਟੇਟ ਦੀ ਮਾਰਕੀਟ ਆ ਉਹਦੇ ਵਿੱਚ ਵੀ ਅੱਗ ਲੱਗੀ ਹੋਈ ਆ ਬਹੁਤ ਪਲਾਟ ਬਹੁਤ ਮਹਿੰਗੀਆਂ ਜ਼ਮੀਨਾਂ ਮਤਲਬ ਉਹ ਤੁਹਾਨੂੰ ਹਜੇ ਦੇਖਣ ਨੂੰ ਮਿਲ ਜਾਂਦਾ ਉੱਥੇ ਵੀ ਹਜੇ ਵੀ ਹਾਹਾਕਾਰ ਇਸ ਰੂਪ ਦੇ ਵਿੱਚ ਮੱਚੀ ਹੋਈ ਹੈਗੀ ਆ ਜੋ ਸਾਰੀਆਂ ਚੀਜ਼ਾਂ ਮਤਲਬ ਆਪਾਂ ਇਹ ਵੀ ਦੇਖਦੇ ਆ ਵੀ ਜਦੋਂ ਰਾਜ ਪਲਟੇ ਹੋਏ ਆ ਜਾਂ ਚੋਣਾਂ ਚ ਇਹ ਇਹੋ ਜਿਹਾ ਕੁਛ ਕਰਦੇ ਹੈਗੇ ਆ ਤਾਂ ਉੱਥੇ ਸੰਵਿਧਾਨਾਂ ਤੇ ਤਾਂ ਕੋਈ ਚੀਜ਼ ਹੀ ਨੀ ਹੈ ਸੰਵਿਧਾਨ ਤਾਂ ਉਹ ਮਤਲਬ ਕਹਿਣ ਨੂੰ ਹੈਗਾ ਵੀ ਉਹ ਤਾਂ ਸੰਵਿਧਾਨਿਕ ਕਦਰਾਂ ਕੀਮਤਾਂ ਦਾ ਤਾਂ ਭੋਗ ਪਿਆ ਹੋਇਆ ਹੈਗਾ ਤੇ ਇਹ ਭੋਗ ਇੱਥੇ ਵੀ ਪਿਆ ਹੋਇਆ ਇੱਥੇ ਵੀ ਤੁਸੀਂ ਦੇਖੋਗੇ ਕਿ ਮੋਦੀ ਹਕੂਮਤ ਦੇ ਜਿਸ ਲੈਵਲ ਦੇ ਉੱਤੇ ਸੀਬੀਆਈ ਈਡੀ ਜਾਂ ਸੁਪਰੀਮ ਕੋਰਟ ਸਾਰੇ ਅਦਾਰਿਆਂ ਦੇ ਵਿੱਚ ਜਿਹੜੇ ਵੀ ਆਪਦੇ ਪੱਦੇ ਫਿੱਟ ਕੀਤੇ ਹੋਏ ਹੈਗੇ ਆ ਤੇ ਸੰਵਿਧਾਨਿਕ ਬੋਮ ਦਾ ਡੱਕ ਬਣਿਆ ਹੋਇਆ ਜਿਹਨੂੰ ਜਿਹਦਾ ਜਿੱਧਰ ਨੂੰ ਜੀ ਕਰਦਾ ਹੈਗਾ ਉਧਰ ਨੂੰ ਬਰੋੜ ਲੈਂਦੇ ਹੈਗੇ ਆ ਇਸ ਤਰ੍ਹਾਂ ਦੀ ਹਾਲਤ ਜਿਹੜੀ ਹੈਗੀ ਆ ਉਹ ਬਣੀ ਹੋਈ ਆ ਜਿਹਦਾ ਕਰਕੇ ਇੰਟਰਨੈਸ਼ਨਲੀ ਵੀ ਇਹਨਾਂ ਦੀ ਜਿਹੜੀ ਇੰਪੋਰਟੈਂਸ ਹੈਗੀ ਆ ਬਹੁਤ ਘੱਟ ਰਹੀ ਆ ਇਹਨਾਂ ਮੁਲਕਾਂ ਦੀ। ਪਾਕਿਸਤਾਨ ਦੀ ਜਿਹੜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਮਤਲਬ ਹੋਣੀ ਚਾਹੀਦੀ ਹੈ ਇੱਕ ਤੇ ਉਹਦਾ ਮਹੱਤਵ ਵੀ ਘੱਟ ਰਿਹਾ। ਉਹਦਾ ਘਟਣ ਦਾ ਕਾਰਨ ਵੀ ਇਹੀ ਆ ਵੀ ਜਦੋਂ ਕਿਸੇ ਮੁਲਕ ਦੇ ਵਿੱਚ ਸਿਆਸੀ ਤੌਰ ਤੇ ਤੇ ਆਰਥਿਕ ਤੌਰ ਤੇ ਅਸਥਿਰਤਾ ਹੋਵੇ ਤੇ ਮਾਹੌਲ ਠੀਕ ਨਾ ਹੋਵੇ ਤੇ ਉੱਥੇ ਇਨਵੈਸਟਮੈਂਟ ਘਟਦੀ ਆ, ਇਨਵੈਸਟਮੈਂਟ ਘਟਣ ਦੇ ਨਾਲ ਜਾਂਦੀ ਉਹਦੇ ਵਿੱਚ ਜਿਹੜੀ ਉਹਦੀ ਸ਼ੇਅਰ ਮਾਰਕੀਟ ਤੋਂ ਲੈ ਕੇ ਸਾਰੇ ਤਰ੍ਹਾਂ ਦੀ ਜਿਹੜੇ ਮਤਲਬ ਸਾਰੇ ਖੇਤਰ ਹੈਗੇ ਚਾਹੇ ਉਹ ਇੰਡਸਟਰੀ ਹੈਗੀ ਆ ਚਾਹੇ ਉੱਥੋਂ ਦੀ ਖੇਤੀਬਾੜੀ ਉਹ ਸਾਰਿਆਂ ਦੇ ਵਿੱਚ ਹੀ ਪ੍ਰੋਬਲਮ ਖੜੀ ਹੋ ਜਾਂਦੀ ਆ ਜਿਹਦਾ ਕਰਕੇ ਐਡੇ ਵੱਡੇ ਮਸਲੇ ਹੈਗੇ ਆ ਪਾਕਿਸਤਾਨ ਦੇ।
ਮੰਤਰੀ ਪਿੱਛੇ ਜੇ ਮੈਂ 2 ਸਾਲ ਹੋ ਗਿਆ 2-3 ਵਾਰ ਮੈਂ ਇੱਕ ਕਿਤਾਬ ਪੜ੍ਹੀ ਆ ਅਸਗਰ ਵਜਾਹਤ ਦੀ, ਪਾਕਿਸਤਾਨ ਦਾ ਮਤਲਬ ਕੀ, ਔਰ ਆਪਾਂ ਜਦੋਂ ਲਿਟਰਲ ਜੀ ਟਰਾਂਸਲੇਸ਼ਨ ਮਾਰਨੀ ਹੋਵੇ ਤਾਂ ਕਹਿ ਦੋ ਕਿ ਦਾ ਕਾਨਸੈਪਟ ਆਫ ਪਾਕਿਸਤਾਨ। ਉਹਦੇ ਵਿਚ ਵੀ ਉਹਨਾਂ ਨੇ ਕਈ ਹਵਾਲੇ ਦਿੱਤੇ ਆ ਜਿੱਥੇ ਸਿੰਧ ਦੇ ਵਿਚ ਉਹ ਜਦੋਂ ਜਾਂਦੇ ਆ ਤੇ ਕਹਿੰਦੇ ਉੱਥੇ ਵੱਡੀਆਂ ਜਗੀਰਦਾਰੀਆਂ ਨੇ ਜਿੱਥੇ ਤਾਂ ਫੌਜ ਪੁਲਿਸ ਵੀ ਪਿੰਡ ਦੇ ਹਾਕਮ ਨੂੰ ਪੁੱਛ ਕੇ ਵੜਦੀ ਹੈ ਤੇ ਉਨ੍ਹਾਂ ਨੇ ਆਪਣੀਆਂ ਜੇਲਾਂ ਬਣਾ ਰੱਖੀਆਂ ਨੇ, ਭੂਮੀ ਵਾਲੇ ਜਿਹੜੇ ਕੀ ਕਹਿੰਦੇ ਹੁੰਦੇ ਨੇ ਮੁਜ਼ਾਰੇ ਲੋਕ ਰੱਖੇ ਹੋਇਆ ਖੇਤੀ ਕਰਾਉਣ ਨੂੰ। ਸੋ ਇੱਕ ਇਹ ਢਾਂਚੇ ਦੀ ਗੱਲ ਆਈ। ਦੂਜਾ ਜੇ ਆਪਾਂ ਹੁਣ ਹਾਲਾਤ ਜੇ ਮੁਲਕ ਦੇ ਠੀਕ ਹੋਣ, ਉਹ ਕਹਿੰਦੇ ਮੈਂ ਕਿਸੇ ਦੁਕਾਨ ਤੇ ਸ਼ਹਿਰ ਦਾ ਨਕਸ਼ਾ ਲੈਣ ਗਿਆ ਵੀ ਚਲੋ ਘੁੰਮਣ ਫਿਰਨ ਲਈ ਸੌਖਾ ਹੋ ਜਾਂਦਾ ਤੇ ਉਹ ਬਿਲਿਆਈ ਨੀ ਨਕਸ਼ਾ, ਕਹਿੰਦੇ ਵੀ ਨਕਸ਼ੇ ਵਾਲੇ ਨੂੰ ਪੁੱਛਿਆ, ਉਹ ਕਹਿੰਦਾ ਭਾਈ ਕੋਈ ਆਵੇ ਤੇ ਵਿਕਦੀ ਚੀਜ਼ ਹੀ ਲਾਵਾਂਗੇ ਨਾ, ਜਿਹੜੀ ਚੀਜ਼ ਵਿਕਦੀ ਨੀ। ਪਰ ਆਮ ਜਦੋਂ ਲੋਕਾਂ ਨਾਲ ਤੁਸੀਂ ਥੋੜਾ ਗਹਿਰਾਈ ਚ ਜਾ ਕੇ ਗੱਲ ਕਰੋ ਤੇ ਉਹ ਭਾਰਤ ਤੇ ਪਾਕਿਸਤਾਨ ਦੇ ਲੋਕ ਆਪਸ ਇਕ ਦੂਜੇ ਲਈ ਅਜੇ ਵੀ ਰਿਗਾਰਡ ਦੀ ਗੱਲ ਕਰਦੇ ਆ, ਪਰ ਓਪਨ ਮਾਰਕੀਟ ਦੇ ਵਿਚ ਸਿਰਫ਼ ਤੇ ਸਿਰਫ਼ ਸਾਡੀ ਨਫ਼ਰਤ ਵਿਕਦੀ ਹੈ। ਜੇ ਮੈਂ ਅਖਬਾਰ ਚ ਲਿਖਣਾ ਹੋਵੇ ਤਾਂ ਐਂਟੀ ਪਾਕਿਸਤਾਨ ਲਿਖਿਆ ਭਾਰਤ ਵਿਚ ਸੌਖਾ ਛਪੂਗਾ, ਪਾਕਿਸਤਾਨ ਦੇ ਹੱਕ ਦੇ ਵਿਚ ਜਾਂ ਉਹਨੂੰ ਸੰਜੀਦਗੀ ਨਾਲ ਗੰਭੀਰਤਾ ਨਾਲ ਜਾਂ ਦਰਦਮੰਦੀ ਨਾਲ ਕੁਛ ਲਿਖਦਾ ਤੇ ਆਪਣੇ ਮਗਰ ਕੋਈ ਨਾ ਕੋਈ ਲੱਗ ਜਾਂਦਾ। ਸੋ ਅਸਲ ਗੱਲ ਇਹ ਹੈ ਕਿ ਇਕ ਫੀਅਰ ਦਾ ਢਾਂਚਾ ਐਸਾ ਬਣਿਆ ਹੋਇਆ ਦੋਨਾਂ ਮੁਲਕਾਂ ਦੇ ਵਿਚ, ਉਹਨੂੰ ਮੁਲਕ ਦੇ ਲੋਕ ਗੱਦਾਰ ਕਹਿ ਸਕਦੇ ਆ ਜਾਂ ਉਸ ਬੰਦੇ ਨੂੰ ਗੱਦਾਰ ਸਾਬਤ ਕਰਕੇ ਲੋਕਾਂ ਚ ਜਚਾਇਆ ਜਾ ਸਕਦਾ ਕਿ ਦੇਖੋ ਇਹ ਉਧਰਲੀ ਗੱਲ ਕਰਦਾ। ਜੇ ਹੁਣ ਇੰਡੀਆ ਦੇ 10 ਸਾਲਾਂ ਦੀ ਸਿਆਸਤ ਵਿਚ ਵੀ ਇਹ ਗੱਲ ਹੈ ਵੀ ਜੇ ਤੁਸੀਂ ਆਹ ਗੱਲ ਕਰਦੇ ਹੋ ਤਾਂ ਪਾਕਿਸਤਾਨ ਚਲੇ ਜਾਓ, ਠੀਕ ਹੈ ਨਾ। ਹੁਣ ਜਦੋਂ ਇਹ ਮਾਹੌਲ ਬਣਿਆ ਹੋਇਆ, ਕਿਉਂਕਿ ਮੈਂ ਗੱਲ ਇੱਥੇ ਲੈ ਕੇ ਆਉਣੀ ਕਿ ਪਤਾ ਆਪਾਂ ਨੂੰ ਲੱਗ ਗਿਆ ਕਿ ਆਪਾਂ ਨੂੰ ਆਪਸ ਵਿਚ ਸਾਂਝ ਬਣਾਉਣੀ ਪਊਗੀ, ਪਰ ਜਿਹੜੀ ਸਾਂਝ ਹੈ ਉਹ ਲੋਕ ਵੀ ਚਾਹੁੰਦੇ ਆ, ਕਿਤਾਬਾਂ ਚ ਵੀ ਪੜ੍ਹੀਦਾ, ਲਿਖਾਂ ਚ, ਗੱਲਾਂ ਬਾਤਾਂ ਚ, ਉਧਰਲੇ ਰਾਈਟਰਸ ਨਾਲ ਗੱਲਬਾਤ ਹੁੰਦੀ ਆ, ਉਹ ਇਦਾਂ ਦੀ ਨਫ਼ਰਤ ਨਹੀਂ ਰੱਖਦੇ। ਉਹ ਕਹਿੰਦੇ ਤੁਸੀਂ ਵੀ ਸਾਡੇ ਵਰਗੇ ਹੀ ਹੋ, ਪਰ ਜਿਹੜੀ ਅਸੀਂ ਸਰਕਾਰੀ ਤੌਰ ਤੇ ਜਦੋਂ ਗੱਲ ਕਰਦੀ ਆ ਨਾ ਉਹ ਸੰਭਵ ਨਹੀਂ ਹੈ, ਉਹ ਡਾਇਲਾਗ ਦੀ ਜਕੜ ਟੁੱਟੂਗੀ ਕਿਵੇਂ? ਹਾਂਜੀ
ਦੇਖੋ ਜੀ, ਉਹਦੇ ਵਿਚ ਤੋੜਨੀ ਹਮੇਸ਼ਾ ਲੋਕਾਂ ਨੇ ਹੁੰਦੀ ਆ, ਕਿਉਂਕਿ ਜਿਹੜੀਆਂ ਹਾਕਮ ਜਮਾਤਾਂ ਹੁੰਦੀਆਂ ਨੇ, ਕਿਉਂਕਿ ਜੇ ਅਸੀਂ ਸ਼ੁਰੂ ਤੋਂ ਦੇਖ ਲਈਏ ਨਾ, ਮਤਲਬ ਵੀ ਜਦੋਂ ਤੋਂ ਇਹ ਵੰਡ ਹੋਈ ਹੈਗੀ ਆ, ਮੁਸਲਿਮ ਲੀਗ ਨੇ ਇਹਦੀ ਅਗਵਾਈ ਕੀਤੀ ਆ ਤੇ ਉਹ ਨੇਤਾ ਜਿਹੜੇ ਜਿੰਨੇ ਧਾਰਮਿਕ ਤੌਰ ਤੇ ਕੱਟੜ ਸੀਗੇ ਉਹਨਾਂ ਨੇ ਮਤਲਬ ਉਹ ਜਿਹੇ ਮੁਸਲਿਮ ਜਗੀਰਦਾਰ ਪੈਦਾ ਕੀਤੇ ਤੇ ਉਹ ਜਗੀਰਦਾਰ ਹੀ ਗਾਹ ਜਾ ਕੇ ਫੌਜ ਦੇ ਜਨਰਲ ਬਣ ਗਏ ਤੇ ਜਿਹੜੀ ਉਹਨਾਂ ਦੇ ਵਿਚ ਹਜੇ ਵੀ ਉਹ ਲੋਕਾਂ ਦੇ ਸਮਾਜ ਦੇ ਵਿਚ ਦਬਦਬਾ ਕਾਇਮ ਰੱਖਣ ਦਾ ਤੇ ਲੋਕਾਂ ਨੂੰ ਦਬਾ ਕੇ ਰੱਖਣ ਦਾ ਮਤਲਬ ਕਿਤੇ ਨਾ ਕਿਤੇ ਹੈਗਾ, ਇਹ ਉਹਦੀਆਂ ਜੜਾਂ ਉੱਥੇ ਪਈਆਂ ਤੇ ਉਹਨਾਂ ਨੇ ਜਿਹੜੀ ਸੱਤਾਧਾਰੀ ਧਿਰ ਹੁੰਦੀ ਹੈ, ਰਾਜ ਕਰਦੀ ਜਮਾਤ ਹੁੰਦੀ ਆ, ਉਹਦੇ ਆਪਦੇ ਮਨੋਰਥ ਹੁੰਦੇ ਨੇ ਤੇ ਉਹਨਾਂ ਮਨੋਰਥਾਂ ਦਾ ਹੀ ਪਸਾਰਾ ਕਰਦੀ ਆ ਤੇ ਉਹਨਾਂ ਨੇ ਡਰ ਦਾ ਵਪਾਰ ਕਰਨਾ ਹੁੰਦਾ ਤੇ ਉਹ ਡਰ ਦਾ ਧੰਦਾ ਤਾਂ ਹੀ ਚੱਲਦਾ ਹੈਗਾ ਜੇ ਉਹ ਮਤਲਬ ਦਹਿਸ਼ਤ ਦੇ ਵਿਚਾਰਾਂ ਰਾਹੀਂ ਪਾਉਂਦੀ ਆ, ਕੱਲਾ ਮਤਲਬ ਕੱਲੀਆਂ ਨੀਤੀਆਂ ਰਾਹੀਂ ਨੀ ਪਾਉਂਦੀ ਹੈਗੀ ਕਿ ਉਹ ਸਾਮਰਾਜ ਦੀਆਂ ਨੀਤੀਆਂ ਲਾਗੂ ਕਰ ਦਿੰਦੀ ਆ ਜਾਂ ਆਪਦੀਆਂ ਲੋਕਾਂ ਨੂੰ ਲਤਾੜ ਕੇ ਰੱਖਣ ਦੀਆਂ ਨੀਤੀਆਂ ਲਾਗੂ ਕਰ ਦਿੰਦੀ ਆ, ਉਹਦੇ ਨਾਲ ਨਾਲ ਇੱਕ ਕਲਚਰ ਵੀ ਡਿਵੈਲਪ ਕਰਦੀ ਆ, ਉਹ ਇਹੋ ਜਿਹਾ ਕਲਚਰ ਡਿਵੈਲਪ ਕਰਦੀ ਆ ਜਿਹਦੇ ਚ ਲੋਕਾਂ ਦੀ ਮਾਨਸਿਕਤਾ ਇਹ ਬਣਾ ਦਿੱਤੀ ਜਾਂਦੀ ਆ ਕਿ ਲੋਕਾਂ ਕੋਲੇ ਕੋਈ ਵਿਜ਼ਨ ਹੀ ਬਚਦਾ ਹੀ ਨਹੀਂ ਹੈਗਾ, ਜਾਂ ਤਾਂ ਉਹਨਾਂ ਨੂੰ ਇਹ ਲੱਗਦਾ ਹੈਗਾ ਵੀ ਕੋਈ ਇਸ ਮੁਲਕ ਦਾ ਲੋਕ ਇੰਨੇ ਹੱਥੇ ਸਬਦ ਤੱਕ ਕਰ ਦਿੱਤੇ ਜਾਂਦੇ ਕਿ ਇਸ ਮੁਲਕ ਦਾ ਕੁਝ ਨਹੀਂ ਹੋ ਸਕਦਾ, ਇਹ ਤਾਂ ਇਸ ਤਰ੍ਹਾਂ ਹੀ ਚੱਲਦਾ ਆ, ਇਸੇ ਤਰ੍ਹਾਂ ਹੀ ਚੱਲਦਾ ਰਹੂਗਾ। ਇਸ ਨੂੰ ਤੋੜਨਾ ਹੁੰਦਾ ਜਿਹੜੇ ਅਵਾਮ ਹੁੰਦਾ, ਅਵਾਮ ਤੋੜਦਾ ਹਮੇਸ਼ਾ ਹੀ, ਜਿਦਾਂ ਦੇ ਨਵੇਂ ਵਿਚਾਰ ਜਿਹੜੇ ਹੈਗੇ ਆ ਲੋਕਾਂ ਦੇ ਵਿੱਚ ਪੈਦਾ ਹੁੰਦੇ ਆ, ਜਿਹਨੂੰ ਆਪਾਂ ਇਹ ਕਹਿੰਦੇ ਕਿ ਇੱਕ ਛੋਟਾ ਜਿਹਾ ਟ੍ਰੇਨਰ ਪਾਕਿਸਤਾਨ ਦੇ ਸੰਬੰਧ ਚ ਇਹ ਹੈਗਾ ਕਿ ਜੇ 7% ਜਿਹੜਾ ਯੂਥ ਹੈਗਾ ਪਾਕਿਸਤਾਨ ਦਾ ਉਹਦੇ ਵਿਚ ਇਮਰਾਨ ਖਾਨ ਵਰਗੇ ਲੋਕਾਂ ਦੀ ਜੇ ਹਰਮਨ ਪਿਆਰਤਾ ਮਤਲਬ ਬਣੀ ਹੈਗੀ ਆ, ਉਹਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ ਲੋਕ ਤਬਦੀਲੀ ਚਾਹੁੰਦੇ ਹੈਗੇ ਆ, ਤਬਦੀਲੀ ਦੇ ਪਾਏ ਨਹੀਂ ਪਾਏ ਨਹੀਂ ਦੇ ਪਾਏ ਇੱਕ ਅਲੱਗ ਮਸਲਾ ਹੈਗਾ, ਮਤਲਬ ਇਹਦੇ ਤੇ ਵੀ ਕੁਐਸਚਨ ਹੈਗੇ ਨੇ ਕਿ ਇਮਰਾਨ ਖਾਨ ਦਾ ਜਿਹੜਾ ਦੀ ਭੂਮਿਕਾ ਰਹੀ ਹੈ ਉਹ ਕਿੰਨੀ ਕੁ ਚੰਗੀ ਮਾੜੀ ਰਹੀ ਹੈ, ਆਪਾਂ ਇਹ ਆਪਣਾ ਗੱਲਬਾਤ ਦਾ ਵਿਸ਼ਾ ਨਹੀਂ ਹੈ। ਪਰ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਆਵਾਮ ਦੇ ਅੰਦਰ ਇਹ ਪਿਆ ਹੈਗਾ, ਇੱਕ ਤਾਂਘ ਪਈ ਹੈਗੀ ਹੈ ਕਿ ਕੁਝ ਹੋ ਹੋਵੇ ਜੋ ਚੱਲ ਰਿਹਾ ਹੈਗਾ ਪਾਕਿਸਤਾਨ ਦੇ ਮਤਲਬ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਇਹ ਨਾ ਕਾਫੀ ਨਹੀਂ ਹੈਗਾ, ਇਹਨੂੰ ਬਦਲਿਆ ਜਾਣਾ ਚਾਹੀਦਾ। ਇਹਨੂੰ ਬਦਲੇ ਜਾਣ ਦੇ ਲਈ ਜ਼ਰੂਰੀ ਹੈਗਾ ਕਿ ਜਿਹੜੀਆਂ ਜਮਾਤਾਂ ਮਤਲਬ ਜਿਹੜਾ ਇੱਥੋਂ ਦਾ ਭਵਿੱਖ ਹੈਗਾ, ਜਿਹਨੂੰ ਨੌਜਵਾਨ ਹੈਗਾ ਵਰਗ ਪਾਕਿਸਤਾਨ ਦਾ, ਉਹਨੂੰ ਬਹੁਤ ਸੰਜੀਦਗੀ ਦੇ ਨਾਲ ਭਾਰਤ ਦੇ ਆਮ ਲੋਕਾਂ ਦੇ ਨਾਲ ਸੰਬੰਧਾਂ ਨੂੰ ਵਧਾਉਣਾ ਚਾਹੀਦਾ ਤੇ ਉਹਨਾਂ ਨੂੰ ਆਪਦੇ ਪਾਕਿਸਤਾਨ ਦੇ ਹੁਕਮਰਾਨ ਜਮਾਤਾਂ ਵੀ ਇਹ ਜਿਹੜੀ ਨਫ਼ਰਤੀ ਇੱਕ ਪੂਰਾ ਸਿਰਜਦੇ ਹੈਗੇ ਮਾਹੌਲ ਉਹਦੇ ਖਿਲਾਫ਼ ਬੋਲਣਾ ਚਾਹੀਦਾ ਤੇ ਉਹਦੇ ਨਾਲ ਲੋਕਾਂ ਆਪਸੇ ਸਾਂਝਾ ਵੀ ਬਣਦਾ, ਕਿਉਂਕਿ ਭਾਰਤ ਦੇ ਅੰਦਰ ਵੀ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਪ੍ਰੋਗਰੈਸਿਵ ਐਸੇ ਇਹੋ ਜਿਹੇ ਹੈਗੇ ਨੇ ਜਿਹੜੇ ਕਿ ਮੋਦੀ ਹਕੂਮਤ ਦੇ ਵੱਲੋਂ ਜਿਹੜਾ ਜਿੱਡਾ ਹਿੰਦੂਤਵੀ ਇੱਕ ਫਾਸ਼ੀਵਾਦੀ ਏਜੰਡਾ ਲਾਗੂ ਕੀਤਾ ਜਾ ਰਿਹਾ ਕਿ ਅਸੀਂ ਫਿਰ ਹਿੰਦੂ ਰਾਜ ਬਣਾਉਣਾ ਹੈਗਾ ਤੇ ਸਾਰੀਆਂ ਕੌਮੀ ਘੱਟ ਗਿਣਤੀਆਂ ਨੂੰ ਖਤਮ ਕਰ ਦੇਣਾ ਹੈਗਾ, ਜਿਸ ਤਰ੍ਹਾਂ ਇਹ ਬਣਾਇਆ ਜਾ ਰਿਹਾ, ਫੀਅਰ ਜਿਹੜਾ ਕ੍ਰੀਏਟ ਕੀਤਾ ਜਾ ਰਿਹਾ, ਇਹ ਵੀ ਬਣਾ ਕੇ ਕਿ ਆਰ ਐਸ ਐਸ ਜਿਹੜੀ ਹੈਗੀ ਆ ਜਾਂ ਬੀਜੇਪੀ ਹੈਗੀ ਆ ਬਹੁਤ ਵੱਡੀ ਤਾਕਤ ਬਣ ਕੇ ਮਤਲਬ ਸਾਹਮਣੇ ਆ ਰਹੀ ਹੈਗੀ ਤੇ ਜਿਹਦੇ ਵਿਚੋਂ ਸਫਾਇਆ ਕਰ ਦੂ ਸਾਰੀਆਂ ਚੀਜ਼ਾਂ ਦਾ ਇੱਕ ਡਰ ਆ। ਉੱਥੇ ਵੀ ਇਹ ਡਰ ਹੈਗਾ, ਉੱਥੇ ਵੀ ਧਾਰਮਿਕ ਜਿਹੜੇ ਕੱਟੜ ਧਾਰਮਿਕ ਦਹਿਸ਼ਤਗਰਦ ਗਰੁੱਪ ਹੈਗੇ ਨੇ ਜਾਂ ਉੱਥੋਂ ਦੇ ਹੁਕਮਰਾਨ ਹੈਗੇ ਨੇ ਉੱਥੇ ਆਮ ਲੋਕਾਂ ਚ ਦਹਿਸ਼ਤ ਪੈਦਾ ਕਰਕੇ ਰੱਖਦੇ। ਇਸ ਦਹਿਸ਼ਤ ਦਾ ਜਿਹੜਾ ਜਮੂਦ ਇੱਕ ਬਣਿਆ ਹੋਇਆ ਹੈਗਾ ਦੋਨੇ ਪਾਸਾਂ ਦੇ ਵਿੱਚ, ਉਸ ਨੂੰ ਤੋੜਨ ਦੇ ਲਈ ਦੋਨਾਂ ਮੁਲਕਾਂ ਦੇ ਆਮ ਆਵਾਮ ਨੂੰ ਇੱਕ ਮਤਲਬ ਇੱਕ ਨਵਾਂ ਵਿਚਾਰ ਲੈ ਕੇ ਆਉਣਾ ਪਊਗਾ, ਬਹੁਤ ਨਿਡਰਤਾ ਦੇ ਨਾਲ ਲੈ ਕੇ ਆਉਣਾ ਪਊ, ਸਮਝਦਾਰੀ ਦੇ ਨਾਲ ਲੈ ਕੇ ਆਉਣਾ ਪਊ ਤੇ ਇਹ ਜਿਹੜਾ ਨੈਰੇਟਿਵ ਹਾਕਮ ਦੋਨਾਂ ਮੁਲਕਾਂ ਦੀਆਂ ਹਾਕਮ ਜਮਾਤਾਂ ਵੱਲੋਂ ਸਿੱਟਿਆ ਹੋਇਆ ਨੈਰੇਟਿਵ ਆ ਉਹਨੂੰ ਤੋੜ ਕੇ ਉਹਦੇ ਪੈਰਲਰ ਇੱਕ ਨਵਾਂ ਨੈਰੇਟਿਵ ਸਿਰਜਣਾ ਪੈਣਾ ਤੇ ਉਹ ਨਵਾਂ ਨੈਰੇਟਿਵ ਸਿਰਜਣ ਦੇ ਲਈ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਕੋਈ ਬਦਲਵਾਂ ਮਾਡਲ ਉਹ ਜੇ ਨਾਰੇ ਉਹ ਜਿਹੀਆਂ ਮਤਲਬ ਜਿਹੜੀਆਂ ਆਪਸੀ ਸੰਬੰਧਾਂ ਦੇ ਵਿੱਚ ਜਿਹਦੇ ਵਿੱਚ ਹੋਰ ਵੱਧ ਨੇੜਤਾ ਪੈਦਾ ਹੋਵੇ, ਆਮ ਲੋਕਾਂ ਦੀ ਨੇੜਤਾ ਪੈਦਾ ਹੋਵੇ ਦੋਨਾਂ ਪਾਸੇ ਤੇ ਇਹ ਆਵਾਜ਼ ਉੱਠੇ ਕਿ ਜਦੋਂ ਕੋਈ ਖਿੱਤਾ ਬਦਲਦਾ ਹੈਗਾ। ਅਸੀਂ ਦੇਖਦੇ ਹੈਗੇ ਕਿ ਪਿਛਲੇ ਸਮੇਂ ਦੇ ਵਿੱਚ ਸੰਸਾਰ ਦੇ ਵਿੱਚ ਵੱਖ ਵੱਖ ਕੋਨਿਆਂ ਚ ਕੁਝ ਪ੍ਰੈਕਟੀਕਲ ਇਸ ਤਰ੍ਹਾਂ ਦੇ ਹੋਏ ਨੇ ਕਿ ਜਿੱਥੇ ਇੱਕ ਖਿੱਤੇ ਦੇ ਅੰਦਰ ਜੇ ਲੋਕਾਂ ਨੇ ਯੁੱਧ ਕਰਕੇ ਆਪਣੀ ਆਜ਼ਾਦੀ ਲਈ ਲੜੇ ਤਾਂ ਉਹਦੇ ਨਾਲ ਹੋਰ ਮੁਲਕਾਂ ਦੇ ਜਿਵੇਂ ਲੈਟਿਨ ਅਮਰੀਕਾ ਦੇ ਵਿੱਚ ਜੇ ਕਿਊਬਾ ਇੱਕ ਮਾਡਲ ਬਣਿਆ ਹੈਗਾ ਤਾਂ ਉਹਦੇ ਨਾਲ ਜੁੜ ਕੇ ਉਸ ਵਕਤ ਜਿਹੜਾ ਬਲੀਵੀਆ ਚਿਲੇ ਅਰਜਨਟੀਨਾ ਤੇ ਬਹੁਤ ਸਾਰੇ ਮੁਲਕ ਜਿਹੜੇ ਹੈਗੇ ਉਹ ਉੱਠ ਖੜੇ ਸੀ ਇੱਕ ਕਾਂਗ ਉੱਠ ਖੜੀ, ਮਤਲਬ ਜਿਹਦਾ ਕਰਕੇ ਬਣ ਗਿਆ ਕਿ ਜਿਵੇਂ ਕੌਮੀ ਮੁਕਤੀ ਲਹਿਰਾਂ ਦੀ ਤੁਸੀਂ ਦੇਖੋਗੇ ਕਿ ਸੋਵੀਅਤ ਯੂਨੀਅਨ ਜਦੋਂ ਬਣਿਆ ਤਾਂ ਸੱਤਰਵੇਂ ਦੇ ਦੌਰ ਅੰਦਰ ਪੂਰੇ ਦੁਨੀਆਂ ਭਰ ਦੇ ਵਿੱਚ ਲਾਓਸ ਕੰਬੋਡੀਆ ਮਤਲਬ ਅਲੱਗ ਅਲੱਗ ਜਿਹੜੇ ਥਰਡ ਵਰਲਡ ਕੰਟਰੀ ਸੀ ਉੱਥੇ ਵੀ ਇੱਕ ਇਹ ਬਣ ਗਿਆ ਸੀਗਾ ਕਿ ਕੌਮਾਂ ਮੁਕਤੀ ਚਾਹੁਣ ਲੱਗ ਗਿਆ ਸੀ ਕਿ ਵੱਖ ਵੱਖ ਥਾਵਾਂ ਦੇ ਉੱਤੇ ਲਹਿਰਾਂ ਉੱਠ ਖੜ ਗਿਆ ਸੀ। ਇਸ ਤਰ੍ਹਾਂ ਜੇ ਆਵਾਮ ਦੇ ਵਿੱਚ ਇੱਕ ਚੇਤਨਾ ਪੈਦਾ ਹੁੰਦੀ ਹੈ ਨਵੀਂ ਜਿਹਨੂੰ ਆਪਾਂ ਰੀਅਲ ਚੇਂਜ ਕਹਿ ਦਿੰਦੇ ਕਿ ਤਬਦੀਲੀ ਦੀ ਕੋਈ ਚੇਤਨਾ ਕਿ ਜੋ ਰਵਾਇਤੀ ਕਿਸਮ ਦਾ ਲੁੱਟ ਖਸੁੱਟ ਦਾ ਸਿਸਟਮ ਚੱਲਿਆ ਹੋਇਆ ਹੈਗਾ ਜਿਹੜਾ ਜਬਰ ਤੇ ਟਿਕਿਆ ਹੋਇਆ ਤੇ ਲੋਕਾਂ ਦੀ ਲੁੱਟ ਤੇ ਟਿਕਿਆ ਹੋਇਆ ਜਿਹਦੇ ਲਈ ਲੋਕ ਇੱਕ ਵਿਅਕਤੀ ਜਿਹੜਾ ਹੈਗਾ ਜਿੰਸ ਤੋਂ ਵੱਧ ਕੇ ਕੁਝ ਨੀ, ਜਦ ਇੱਕ ਵਿਅਕਤੀ ਸਿਸਟਮ ਦੇ ਵਿੱਚ ਇੱਕ ਵਿਅਕਤੀ ਦੀ ਹੋਂਦ ਸਿਰਫ ਇੱਕ ਜਿੰਸ ਵਾਂਗ ਆ ਖਰੀਦੀ ਵਿੱਚ ਜਾਣ ਵਾਲੀ ਵਸਤੂ ਵਾਂਗ। ਇਸੇ ਕਰਕੇ ਤੁਸੀਂ ਦੇਖੋਗੇ ਕਿ ਜਿੱਡਾ ਪ੍ਰਵਾਸ ਸੰਕਟ ਪਾਕਿਸਤਾਨ ਦੇ ਵਿੱਚ ਵੀ ਖੜਾ ਹੋਇਆ, ਪਾਕਿਸਤਾਨ ਦੇ ਲੋਕ ਬਹੁਤ ਸਾਰੇ ਅਰਬ ਮੁਲਕਾਂ ਦੇ ਵੱਲ ਪ੍ਰਵਾਸ ਕਰ ਰਹੇ ਆ। ਤੁਸੀਂ ਦੇਖਿਆ ਹੋਣਾ ਵੀ 750 ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਪਾਕਿਸਤਾਨ ਤੇ ਇੱਕ ਹੋਰ ਮੁਲਕ ਤੋਂ ਜਾ ਰਹੇ ਸੀ ਗ੍ਰੀਸ ਤੇ ਉਹ ਕਿਸ਼ਤੀ ਡੁੱਬ ਗਈ ਸੀਗੀ ਪਾਣੀ ਦੇ ਵਿੱਚ ਤੇ ਉਹਦੇ ਵਿੱਚ 350 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲਾਪਤਾ ਹੋ ਗਏ ਸੀ। ਇਹ ਸਾਡਾ ਇਹ ਸੰਕਟ ਸ਼ੋ ਕਰਦਾ ਹੈਗਾ, ਇਹ ਦਿਖਾਉਂਦਾ ਹੈਗਾ ਕਿ ਇੱਥੇ ਅੱਜ ਵੀ ਮਾਲਟਾ ਵਰਗੇ ਕਾਂਡ ਹੋ ਜਾਂਦੇ ਆ ਪਰ ਉਹ ਦੱਬ ਕੇ ਰਹਿ ਜਾਂਦੇ ਆ, ਉਹ ਸਮਾਜ ਦਾ ਇੱਕ ਮੁੱਦਾ ਨਹੀਂ ਬਣਦੇ ਹੈਗੇ। ਤੇ ਪਾਕਿਸਤਾਨ ਦੇ ਅੰਦਰ ਜਦੀ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਕਿ ਲੋਕ ਬਾਹਰ ਭੱਜ ਰਹੇ ਆ, ਪ੍ਰਵਾਸ ਕਰ ਰਹੇ ਆ, ਜਿਵੇਂ ਭਾਰਤ ਦੇ ਵਿੱਚੋਂ ਵੀ ਭੱਜ ਰਹੇ ਆ, ਉਹ ਸਮਾਜਿਕ ਸੰਕਟ ਦੇ ਵਿੱਚੋਂ ਭੱਜ ਰਹੇ ਆ। ਉਹਨਾਂ ਨੂੰ ਲੱਗਦਾ ਕਿ ਸਾਡਾ ਭਵਿੱਖ ਸੁਰੱਖਿਅਤ
ਬਾਹਰ ਜਾ ਕੇ,
ਬਹੁਤ ਸਾਰੇ ਪਾਕਿਸਤਾਨੀ ਡੈਨਮਾਰਕ ਦੇ ਅੰਦਰ ਇੱਕ ਜਿਹੜਾ ਲਾਹੌਰ ਹਾਈਕੋਰਟ ਦਾ ਸੀਨੀਅਰ ਵਕੀਲ ਸੀ ਉੱਥੇ ਕਿਸੇ ਸਟੋਰ ਤੇ ਉੱਤੇ ਕੰਮ ਕਰ ਰਿਹਾ ਸੀ, ਉਹ ਇਹ ਕਹਿ ਰਿਹਾ ਸੀ ਕਿ ਉੱਥੇ ਇੱਥੇ ਸਾਨੂੰ ਸਿਕਿਉਰਿਟੀ ਆ, ਮੈਂ ਇੱਥੇ ਇੱਕ ਗਰੋਸਰੀ ਸਟੋਰ ਦੇ ਉੱਤੇ ਹਾਂਜੀ ਪੀ ਉਹ ਵਰਕ ਕਰਨਾ ਮੈਨੂੰ, ਜਦਕਿ ਉਹ ਇੱਕ ਓਨਰੇਬਲ ਇੱਕ ਏਡਾ ਹੁੰਦਾ ਵੀ ਤੁਸੀਂ ਓਨਰ ਦਾ ਹੈਗਾ ਵੀ ਤੁਸੀਂ ਰੁਤਬਾ ਕਿੱਡਾ ਹੁੰਦਾ ਇੱਕ ਸੀਨੀਅਰ ਵਕੀਲ ਦਾ, ਤੇ ਉਹ ਏਡੇ ਰੁਤਬੇ ਦੀ ਨੌਕਰੀ ਨੂੰ ਲੱਤ ਮਾਰ ਕੇ ਉਹ ਡੈਨਮਾਰਕ ਦੇ ਅੰਦਰ, ਉਹਨਾਂ ਨੂੰ ਇਹ ਲੱਗਦਾ ਵੀ ਸਾਡੇ ਬੱਚਿਆਂ ਦਾ ਫਿਊਚਰ ਆ, ਉਹ ਕਹਿੰਦੇ ਅਸੀਂ ਬੱਚਿਆਂ ਦੇ ਭਵਿੱਖ ਕਰਕੇ ਇੱਥੇ ਆ ਗਏ। ਮਤਲਬ ਇਹ ਹਾਲ ਤੁਹਾਨੂੰ ਮਤਲਬ ਕੈਨੇਡਾ ਅਮਰੀਕਾ ਜਾਂ ਯੂਰਪ ਦੇ ਵਿਚ ਬੈਠੇ ਹੋਏ ਲੋਕ ਇਹ ਕਹਿਣਗੇ ਕਿ ਸਾਡੇ ਪਾਕਿਸਤਾਨ ਦੇ ਪ੍ਰਤੀ ਉਹਨਾਂ ਦੇ ਅੰਦਰ ਵੀ ਤੜਪ ਹੈਗੀ ਆ ਜੇ ਅਸੀਂ ਆਪਾਂ ਕੈਨੇਡਾ ਦੇ ਵਿਚ ਵੀ ਬਹੁਤ ਸਾਰੇ ਪਾਕਿਸਤਾਨੀ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਮਿਲਦੇ ਆ ਜਿੰਨੇ ਆਪਣਾ ਮਿਲਦੇ ਆ ਉਹ ਦੱਸਦੇ ਆ ਕਿ ਪਾਕਿਸਤਾਨ ਦੇ ਪ੍ਰਤੀ ਉਹਨਾਂ ਦਾ ਫਿਕਰਮੰਦੀ ਵੀ ਹੁੰਦੀ ਹੈ ਕਿ ਅਸੀਂ ਕੈਨੇਡਾ ਵਰਗੇ ਮੁਲਕਾਂ ਜਿਹੜੇ ਭਾਰਤ ਬਾਰੇ ਕਰਦੇ ਆ
ਬਿਲਕੁਲ ਮਨਦੀਪ ਮਨਦੀਪ ਬਹੁਤ ਵਧੀਆ ਗੱਲਬਾਤ ਹੋਈ ਮੇਰੇ ਬਾਈ ਥੈਂਕ ਯੂ ਵੈਰੀ ਮਚ ਫਾਰ ਯੋਰ ਟਾਈਮ ਤੇ ਫਿਰ ਮਿਲਾਂਗੇ ਦੁਬਾਰਾ ਸ਼ੁਕਰੀਆ ਜੀ ਇਹ ਸਨ ਮਨਦੀਪ ਅੰਤਰਰਾਸ਼ਟਰੀ ਵਿਸ਼ਿਆਂ ਦੇ ਉੱਤੇ ਲਿਖਦੇ ਆ ਤੇ ਸਪੈਸ਼ਲੀ ਅਰਜਨਟੀਨਾ ਦੇ ਵਿਚ ਲੈਟਿਨ ਅਮਰੀਕਾ ਚ ਵੀ ਇਨ੍ਹਾਂ ਦੇ 2 ਸਾਲ ਲਾਇਆ ਕਦੇ ਉਹੀਆਂ ਜਿਹੀਆਂ ਗੱਲਾਂ ਵੀ ਕਰਾਂਗੇ ਪਰ ਇਹ ਆ ਕਿ ਸੰਸਾਰ ਦੇ ਝੰਝੇੜੇ ਕੁਝ ਜ਼ਿਆਦਾ ਹੀ ਨੇ ਤੇ ਅੱਛੀ ਬਾਤ ਕਰਨੇ ਕਾ ਟਾਈਮ ਮਿਲਤਾ ਹੀ ਕਹਾਂ ਹੈ 416-620-1778 ਸਾਡੇ ਸਟੂਡੀਓ ਦਾ ਨੰਬਰ ਹੁੰਦਾ ਜੀ ਜੇ ਕੋਈ ਗੱਲਬਾਤ ਕਰਨੀ ਹੋਵੇ 416-620-1778 ਤੇ ਹੁਣ ਪ੍ਰੋਗਰਾਮ ਦੀ ਸਮਾਪਤੀ ਲਈ ਤੁਹਾਡੇ ਤੋਂ ਆਗਿਆ ਚਾਹਾਂਗੇ ਕੱਲ ਦੁਬਾਰਾ ਕਿਸੇ ਨਵੇਂ ਮਹਿਮਾਨ ਸੇਵਾ ਦੇ ਵਿਚ ਕੱਲ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਣਨ ਲਈ ਬਹੁਤ ਬਹੁਤ ਧੰਨਵਾਦ
770 ਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਟੋਰਾਂਟੋ ਜਾਣ ਵਾਲੀ ਏਅਰ ਕੈਨੇਡਾ ਦੀ ਫਲਾਈਟ ਵਿਚ ਬੱਚੇ ਦਾ ਜਨਮ ਸਕਾਰਬਰੋ ਦੇ ਇਕ ਮੈਕਡੋਨਲਡਸ ਦੇ ਆਲੇ ਦੁਆਲੇ ਘੁੰਮਦੇ ਹੋਏ ਰੈਕੂਨ ਦੀ ਵੀਡੀਓ ਆਈ ਸਾਹਮਣੇ ਹਾਈਵੇ ਤੇ ਵਾਪਰੇ ਹਾਦਸੇ ਵਿਚ ਇਕ ਕਾਰ ਦਾ ਪਹੀਆ ਨਿਕਲ ਕੇ ਇਕ ਹੋਰ ਗੱਡੀ ਦੀ ਵਿੰਡਸ਼ੀਲਡ ਵਿਚ ਜਾ ਵੱਜਿਆ ਓਨਟਾਰੀਓ ਦੇ ਕਬਰਿਸਤਾਨ ਤੋਂ ਨਾਜ਼ੀ ਫੌਜੀ ਸਮਾਰਕ ਹਟਾ ਦਿੱਤਾ ਗਿਆ ਅਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਟੋਰਾਂਟੋ ਲਈ ਰਵਾਨਾ ਹੋਈ ਏਅਰ ਕੈਨੇਡਾ ਦੀ ਫਲਾਈਟ ਵਿਚ ਜਨਮਿਆ ਬੱਚਾ ਏਅਰਬੋਰਨ ਸ਼ਬਦ ਨੂੰ ਨਵਾਂ ਅਰਥ ਦੇ ਰਿਹਾ ਹੈ ਏਅਰਲਾਈਨ ਨੇ ਸੋਮਵਾਰ ਨੂੰ ਇਕ ਈਮੇਲ ਵਿਚ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਫਲਾਈਟ ਨੇ ਸੇਂਟ ਲੂਸੀਆ ਤੋਂ 6 ਮਾਰਚ ਨੂੰ ਉਡਾਨ ਭਰੀ ਸੀ ਜਦੋਂ ਇਕ ਯਾਤਰੀ ਨੂੰ ਮੈਡੀਕਲ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਏਅਰ ਕੈਨੇਡਾ ਨੇ ਕਿਹਾ ਕਿ ਜਹਾਜ਼ ਦੇ ਫਲਾਈਟ ਅਟੈਂਡੈਂਟ ਤੁਰੰਤ ਮਾਂ ਦੀ ਸਹਾਇਤਾ ਲਈ ਦੌੜੇ ਅਤੇ ਪਤਾ ਲੱਗਿਆ ਕਿ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋ ਰਿਹਾ ਸੀ ਜਦੋਂ ਚਾਲਕ ਦਲ ਨੇ ਪੁੱਛਿਆ ਕਿ ਕੀ ਜਹਾਜ਼ ਵਿਚ ਕੋਈ ਡਾਕਟਰ ਹੈ ਤਾਂ 2 ਡਾਕਟਰਾਂ ਨੇ ਕਾਲ ਦਾ ਜਵਾਬ ਦਿੱਤਾ ਅਤੇ ਸਹਾਇਤਾ ਕੀਤੀ ਡਿਲੀਵਰੀ ਦੇ ਅਨੁਕੂਲ ਹੋਣ ਲਈ ਫਲਾਈਟ ਨੂੰ ਬਰਮੁੱਡਾ ਵੱਲ ਮੋੜ ਦਿੱਤਾ ਗਿਆ ਸੀ ਹਾਲਾਂਕਿ ਜਹਾਜ਼ ਦੇ ਟਾਰਮੈਕ ਨੂੰ ਛੂਣ ਤੋਂ ਪਹਿਲਾਂ ਹੀ ਬੱਚੇ ਦਾ ਜਨਮ ਹੋ ਗਿਆ ਸੀ ਬਰਮੁੰਡਾ ਪਹੁੰਚਣ ਤੋਂ ਪਹਿਲਾਂ ਡਾਕਟਰਾਂ ਨੇ ਮਾਂ ਅਤੇ ਬੱਚੇ ਨੂੰ ਸਿਹਤਮੰਦ ਹਾਲਤ ਵਿਚ ਸਥਾਨਕ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਏਅਰ ਕੈਨੇਡਾ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਮੌਕੇ ਤੇ ਸਹਾਇਤਾ ਕਰਨ ਵਾਲੇ ਡਾਕਟਰਾਂ ਦਾ ਧੰਨਵਾਦ ਕਰਦੇ ਹਨ ਅਤੇ ਜਹਾਜ਼ ਦੇ ਅਮਲੇ ਵਜੋਂ ਨਿਭਾਈ ਜਿੰਮੇਵਾਰੀ ਤੇ ਮਾਣ ਹੈ ਏਅਰਲਾਈਨ ਨੇ ਕਿਹਾ ਕਿ ਗਰਭਵਤੀ ਗਾਹਕ ਇਕ ਆਮ ਗਰਭ ਅਵਸਥਾ ਦੇ ਨਾਲ 36 ਹਫ਼ਤਿਆਂ ਤੱਕ ਏਅਰ ਕੈਨੇਡਾ ਦੀ ਉਡਾਨ ਵਿਚ ਸਫ਼ਰ ਕਰ ਸਕਦੇ ਹਨ ਆਓ ਵਧਦੇ ਹਾਂ ਅਗਲੀ ਖਬਰ ਵੱਲ ਸਕਾਰਬਰੋ ਦੇ ਮੈਕਡੋਨਲਡਜ਼ ਦੇ ਆਲੇ ਦੁਆਲੇ ਘੁੰਮਦੇ ਹੋਏ ਰੈਕੂਨ ਦੀ ਵੀਡੀਓ ਸਾਹਮਣੇ ਆਈ ਹੈ ਹਫ਼ਤੇ ਦੇ ਅੰਤ ਵਿਚ ਸਕਾਰਬਰੋ ਵਿਚ ਇਕ ਮੈਕਡੋਨਲਡਜ਼ ਰੈਸਟੋਰੈਂਟ ਦੇ ਡਾਇਨਿੰਗ ਰੂਮ ਬਾਰੇ ਇਕ ਰੈਕੂਨ ਮਿਲਿੰਗ ਦੀ ਫੁਟੇਜ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਟਿਕਟੋਕ ਤੇ ਅਪਲੋਡ ਕੀਤੀ ਗਈ ਲਗਭਗ 1 ਮਿੰਟ ਦੀ ਫੁਟੇਜ ਵਿਚ ਇਸ ਜਾਨਵਰ ਨੂੰ ਰੈਸਟੋਰੈਂਟ ਦੇ ਡਾਇਨਿੰਗ ਰੂਮ ਦੇ ਖੇਤਰ ਵਿਚ ਘੁੰਮਦੇ ਦੇਖਿਆ ਜਾ ਰਿਹਾ ਹੈ ਅਤੇ ਫਿਰ ਇਹ ਜਾਨਵਰ ਇਕ ਆਦਮੀ ਦੀਆਂ ਜੁੱਤੀਆਂ ਸੁੰਘਣ ਲਈ ਰੁਕਦਾ ਹੈ ਉਹ ਗਾਹਕ ਫਿਰ ਰੈਕੂਨ ਨੂੰ ਪਿਆਰ ਨਾਲ ਪੁਚਕਾਰਦਾ ਦਿਖਾਈ ਦਿੰਦਾ ਹੈ ਅਤੇ ਉਸੇ ਸਮੇਂ ਰੈਸਟੋਰੈਂਟ ਵਿਚ ਹਾਜ਼ਰ ਇਕ ਵਿਅਕਤੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾਂਦਾ ਹੈ ਕਿ ਉਸ ਨੂੰ ਬਰਗਰ ਦਿਓ ਬਾਅਦ ਵਿਚ ਵੀਡੀਓ ਵਿਚ ਇਕ ਸਟਾਫ ਮੈਂਬਰ ਝਾੜੂ ਦੀ ਵਰਤੋਂ ਕਰਕੇ ਇਕ ਮੇਜ਼ ਦੇ ਹੇਠਾਂ ਤੋਂ ਰੈਕੂਨ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਦਿਖਾਈ ਦੇ ਰਿਹਾ ਹੈ ਵੀਡੀਓ ਬਣਾਉਣ ਵਾਲੇ ਵਿਅਕਤੀ ਅਮੀਨ ਹੱਜ਼ੀ ਨੇ ਦੱਸਿਆ ਹੈ ਇਹ ਲੋਕੇਸ਼ਨ ਵਿਕਟੋਰੀਆ ਪਾਰਕ ਅਤੇ ਐਲਿਸਮੇਅਰ ਐਵੀਨਿਊ ਦੇ ਨੇੜੇ ਹੈ ਐਤਵਾਰ ਨੂੰ ਪਹਿਲੀ ਵਾਰ ਪੋਸਟ ਕੀਤੇ ਜਾਣ ਤੋਂ ਬਾਅਦ ਵੀਡੀਓ ਵਾਇਰਲ ਹੋ ਗਿਆ ਹੈ ਅਤੇ ਇਸ ਉਪਰ 800 ਤੋਂ ਵੱਧ ਟਿੱਪਣੀਆਂ ਹੋਈਆਂ ਹਨ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿਸੇ ਰੈਕੂਨ ਨੂੰ ਟੋਰਾਂਟੋ ਦੇ ਕਿਸੇ ਕਾਰੋਬਾਰ ਦੇ ਅੰਦਰ ਅਚਾਨਕ ਘੁੰਮਦੇ ਦੇਖਿਆ ਗਿਆ ਹੋਵੇ ਅਪ੍ਰੈਲ ਵਿਚ ਇਕ ਡੁਪੋਂਟ ਐਵੀਨਿਊ ਲੋਬਲਾਸ ਵਿਖੇ ਕੈਸ਼ ਰਜਿਸਟਰਾ ਬਾਰੇ ਇਕ ਰੈਕੂਨ ਮਿਲਿੰਗ ਨੂੰ ਦਰਸਾਉਂਦਾ ਇਕ ਹੋਰ ਵੀਡੀਓ ਵੀ ਵਾਇਰਲ ਹੋਇਆ ਸੀ 2 ਮਹੀਨਿਆਂ ਬਾਅਦ ਟੋਰਾਂਟੋ ਐਨੀਮਲ ਸਰਵਿਸਿਜ਼ ਨੇ ਸ਼ਹਿਰ ਦੇ ਆਲੇ ਦੁਆਲੇ ਬਿਮਾਰ ਅਤੇ ਜ਼ਖਮੀ ਰੈਕੂਨਾਂ ਦੀ ਗਿਣਤੀ ਵਿਚ ਮਹੱਤਵਪੂਰਨ ਵਾਧੇ ਹੋਣ ਬਾਰੇ ਅਤੇ ਰੈਕੂਨ ਅਤੇ ਹੋਰ ਜੰਗਲੀ ਜਾਨਵਰਾਂ ਨਾਲ ਸਰੀਰਕ ਸੰਪਰਕ ਤੋਂ ਬਚਣ ਲਈ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਮੈਕਡੋਨਲਡਸ ਕੈਨੇਡਾ ਤੱਕ ਪਹੁੰਚ ਮੀਡੀਆ ਨੇ ਇਸ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਆਓ ਵਧਦੇ ਹਾਂ ਅਗਲੀ ਖਬਰ ਵੱਲ ਹਾਈਵੇ ਤੇ ਵਾਪਰੇ ਹਾਦਸੇ ਵਿਚ ਇਕ ਕਾਰ ਦਾ ਪਹੀਆ ਨਿਕਲ ਕੇ ਇਕ ਹੋਰ ਗੱਡੀ ਦੀ ਵਿੰਡਸ਼ੀਲਡ ਵਿਚ ਜਾ ਵੱਜਿਆ ਟੋਰਾਂਟੋ ਦੇ ਇਕ ਪ੍ਰਮੁੱਖ ਹਾਈਵੇ ਤੇ ਵਾਪਰੇ ਹਾਦਸੇ ਵਿਚ ਇਕ ਵਾਹਨ ਦਾ ਪਹੀਆ ਵੱਖ ਹੋਣ ਕਰਕੇ ਇਕ ਹੋਰ ਕਾਰ ਦੀ ਵਿੰਡਸ਼ੀਲਡ ਨੂੰ ਚਕਨਾ ਚੂਰ ਕਰ ਗਿਆ ਪੁਲਿਸ ਨੇ ਇਸ ਮਾਮਲੇ ਵਿਚ ਵਾਹਨ ਚਾਲਕ ਖਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਇਹ ਘਟਨਾ ਸੋਮਵਾਰ ਦੁਪਹਿਰ ਨੂੰ ਵਿਕਟੋਰੀਆ ਪਾਰਕ ਐਵੇਨਿਊ ਨੇੜੇ ਹਾਈਵੇ 401 ਤੇ ਵਾਪਰੀ। ਓਪੀਪੀ ਸਰਜੈਂਟ ਕੈਰੀ ਸਕਮਿਟ ਨੇ ਘਟਨਾ ਤੋਂ ਬਾਅਦ ਇੱਕ ਇੰਟਰਵਿਊ ਵਿਚ ਦੱਸਿਆ ਹੈ ਕਿ ਇਹ ਬਹੁਤ ਹੀ ਡਰਾਉਣੀ ਸਥਿਤੀ ਸੀ। ਪੂਰਬ ਵੱਲ ਜਾ ਰਹੇ ਇੱਕ ਯਾਤਰੀ ਵਾਹਨ ਦਾ ਅੱਗੇ ਦਾ ਪਹੀਆ ਨਿਕਲ ਗਿਆ। ਉਹ ਪਹੀਆ ਘੁੰਮਦਾ ਹੋਇਆ ਆਇਆ ਅਤੇ ਹਾਈਵੇ ਦੇ ਪਾਰ ਕੰਕਰੀਟ ਦੀ ਕੰਧ ਦੇ ਉੱਪਰ ਆਉਣ ਵਾਲੀਆਂ ਲੇਨਾਂ ਵਿਚ ਪੱਛਮ ਵਾਲੇ ਪਾਸੇ ਉਛਾਲਦੇ ਹੋਏ ਇੱਕ ਵਾਹਨ ਨਾਲ ਜਾ ਵੱਜਿਆ। ਪੁਲਿਸ ਦੁਆਰਾ ਦਿੱਤੀਆਂ ਗਈਆਂ ਫੋਟੋਆਂ ਰਾਹੀਂ ਪਤਾ ਲੱਗਦਾ ਹੈ ਕਿ ਵਿੰਡਸ਼ੀਲ ਯਾਤਰੀ ਵਾਲੇ ਪਾਸੇ ਪੂਰੀ ਤਰ੍ਹਾਂ ਟੁੱਟ ਗਈ ਸੀ। ਵਾਹਨ ਦੀ ਛੱਤ ਤੇ ਪਹੀਏ ਵੱਜਣ ਨਾਲ ਡੈਂਟ ਪੈ ਗਿਆ ਸੀ। ਸਮਿਟ ਨੇ ਕਿਹਾ ਕਿ ਉਸ ਸਮੇਂ ਵਾਹਨ ਵਿਚ 3 ਯਾਤਰੀ ਸਨ, ਜਿਨ੍ਹਾਂ ਵਿਚ 2 ਬਾਲਗ ਅਤੇ 1 ਬੱਚਾ ਸ਼ਾਮਿਲ ਸੀ। ਸਮਿਟ ਨੇ ਕਿਹਾ ਹੈ ਕਿ ਸਾਹਮਣੇ ਵਾਲੇ ਯਾਤਰੀ ਦੀ ਸੀਟ ਤੇ ਬੈਠੇ ਵਿਅਕਤੀ ਨੇ ਇਸ ਨੂੰ ਐਨ ਆਖਰੀ ਸਮੇਂ ਦੇ ਪਹੀਏ ਨੂੰ ਕਾਰ ਤੇ ਵੱਜਦੇ ਦੇਖਿਆ ਸੀ। ਟਾਇਰ ਵੱਡਾ ਹੋਵੇ ਜਾਂ ਛੋਟਾ, ਅਜਿਹਾ ਹਾਦਸਾ ਬਹੁਤ ਭਿਆਨਕ ਹੋ ਸਕਦਾ ਹੈ। ਸਮਿਟ ਨੇ ਕਿਹਾ ਹੈ ਕਿ ਪੁਲਿਸ ਇਸ ਤਰ੍ਹਾਂ ਦੀਆਂ ਘਟਨਾਵਾਂ ਵਿਚ ਵਾਧਾ ਵੇਖਦੀ ਹੈ ਜਦੋਂ ਡਰਾਈਵਰ ਆਪਣੇ ਸਰਦੀਆਂ ਦੇ ਟਾਇਰਾਂ ਤੋਂ ਸਵਿਚ ਓਵਰ ਕਰਦੇ ਹਨ ਅਤੇ ਡਰਾਈਵਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਗੱਡੀ ਦੇ ਪਹੀਏ ਸਹੀ ਤਰ੍ਹਾਂ ਕੱਸੇ ਹੋਏ ਹਨ। ਪੁਲਿਸ ਦਾ ਕਹਿਣਾ ਹੈ ਕਿ ਦੂਜੀ ਕਾਰ ਦੇ ਡਰਾਈਵਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਓਨਟਾਰੀਓ ਦੇ ਕਬਰਸਤਾਨ ਤੋਂ ਨਾਜ਼ੀ ਫੌਜੀ ਸਮਾਰਕ ਹਟਾ ਦਿੱਤਾ ਗਿਆ ਹੈ। ਯੂਕਰੇਨੀ ਸੈਨਿਕਾਂ ਦੀ ਨਾਜ਼ੀ ਅਗਵਾਈ ਵਾਲੀ ਫੌਜੀ ਯੂਨਿਟ ਦੀ ਯਾਦ ਵਿਚ ਇਕ ਸਮਾਰਕ ਨੂੰ ਓਨਟਾਰੀਓ ਦੇ ਇਕ ਕਬਰਸਤਾਨ ਤੋਂ ਕਈ ਸਾਲਾਂ ਦੇ ਰੋਲੇ ਮਗਰੋਂ ਹਟਾ ਦਿੱਤਾ ਗਿਆ ਹੈ। ਓਕਵਿਲ ਵਿਚ ਸੇਂਟ ਵੋਲੋਡੀਮੀਰ ਯੂਕਰੇਨੀ ਕਬਰਸਤਾਨ ਵਿਚ ਸਥਿਤ ਸਮਾਰਕ ਪਹਿਲੇ ਯੂਕਰੇਨੀ ਡਿਵੀਜ਼ਨ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ। ਇਸ ਨਾਜ਼ੀ ਯੂਨਿਟ ਮੁੱਖ ਤੌਰ ਤੇ ਦੂਜੇ ਵਿਸ਼ਵ ਯੁੱਧ ਵਿਚ ਲੜਨ ਵਾਲੇ ਯੂਕਰੇਨੀਆਂ ਦੀ ਬਣੀ ਹੋਈ ਸੀ। ਪਹਿਲੇ ਯੂਕਰੇਨੀ ਡਿਵੀਜ਼ਨ, ਜਿਸ ਨੂੰ ਵੈਫੇਨ SS ਗੋਲੀਸੀਆ ਡਿਵੀਜ਼ਨ ਅਤੇ SS 14 ਵੈਫੇਨ ਡਿਵੀਜ਼ਨ ਵਜੋਂ ਵੀ ਜਾਣਿਆ ਜਾਂਦਾ ਹੈ, ਅਜੇ 6 ਮਹੀਨੇ ਪਹਿਲਾਂ ਇਸ ਯੂਨਿਟ ਵਿਚ ਸੇਵਾ ਕਰਨ ਵਾਲੇ ਇਕ ਸਾਬਕਾ ਬਜ਼ੁਰਗ ਫੌਜੀ ਯਾਰੋਸਲਾਵ ਹੰਕਾ ਨੂੰ ਕੈਨੇਡੀਅਨ ਹਾਊਸ ਆਫ ਕਾਮਨਸ ਵਿਚ ਸਨਮਾਨਿਤ ਕੀਤਾ ਗਿਆ ਸੀ ਅਤੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਰਕਾਰੀ ਤੌਰ ਤੇ ਮਾਫ਼ੀ ਵੀ ਮੰਗੀ ਗਈ ਸੀ। ਪਾਰਲੀਮੈਂਟ ਵਿਚ ਸਾਰੇ ਮੈਂਬਰਾਂ ਨੇ ਖੜੇ ਹੋ ਕੇ ਹੰਕਾ ਦੇ ਸਨਮਾਨ ਵਿਚ ਤਾੜੀਆਂ ਮਾਰੀਆਂ ਸਨ। ਹੰਕਾ ਨੂੰ ਸੱਦਾ ਦੇਣ ਦੇ ਫੈਸਲੇ ਦੀ ਆਲੋਚਨਾ ਦੇ ਵਿਚਕਾਰ ਲਿਬਰਲ MP ਐਥਨੀ ਰੋਟਾ ਨੂੰ ਆਖਿਰਕਾਰ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਓਕਵਿਲ ਅਧਾਰਤ ਰੱਬੀ ਸਟੀਫਨ ਵਾਈਜ਼ ਨੇ ਦੱਸਿਆ ਕਿ ਇਹ ਦੂਜੇ ਵਿਸ਼ਵ ਯੁੱਧ ਵਿਚ ਨਾਜ਼ੀਆਂ ਲਈ ਸੇਵਾ ਕਰਨ ਵਾਲੇ ਸਿਪਾਹੀਆਂ ਦੀ ਯਾਦਗਾਰ ਹੈ। ਯਹੂਦੀ ਲੋਕਾਂ ਦੇ ਸਭ ਤੋਂ ਵੱਡੇ ਅਤਿਆਚਾਰਾਂ ਵਿਚੋਂ ਇਕ ਹੈ ਅਤੇ ਇਹ ਕੈਨੇਡਾ ਦੀ ਧਰਤੀ ਨਾਲ ਸੰਬੰਧਿਤ ਹੈ। ਵਾਈਜ਼ ਉਸ ਸਮੂਹ ਦਾ ਹਿੱਸਾ ਹੈ ਜੋ ਸਾਲਾਂ ਤੋਂ ਸਮਾਰਕ ਨੂੰ ਹਟਾਉਣ ਦੀ ਮੰਗ ਕਰ ਰਿਹਾ ਹੈ। ਕਬਰਸਤਾਨ ਨੇ ਹੋਰ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ। ਇਹ ਵੀ ਪੁੱਛਿਆ ਗਿਆ ਸੀ ਕਿ ਸਮਾਰਕ ਮੁੜ ਫੇਰ ਸਥਾਪਿਤ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ ਸਮਾਰਕ ਹਟਾਉਣ ਦੀ ਚਰਚਾ ਵਿਚ ਸ਼ਾਮਿਲ ਵਾਈਜ਼ ਨੇ ਕਿਹਾ ਇਹ ਵਾਪਸ ਨਹੀਂ ਆਉਣ ਵਾਲਾ।
The views expressed on the preceding program may not necessarily be those of the owner or management of WTOR radio station.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
خدمت जिम्मेदारी से बढ़कर। ताज़ीम इज्जत से बढ़कर। मुस्कुराहट खुशी से बढ़कर। ताल्लुक रिश्ते से बढ़कर। क्योंकि इंडस अस्पताल से बढ़कर। अपनी ज़कात दीजिए पहले से बढ़कर।
अपने वखरे ते सुथरे लवाजमात दे नाल बनाओ अफ्ताह दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। रियल कैनेडियन सुपर स्टोर वालों रमजान दी मुबारकां।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।